ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਜੀਦਾਨ ਦੇ ਦਾਤੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾ ਕਮਲਾਂ ਵਿਖੇ ਸੁਭਾਏ ਮਾਨ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ ਅਤਿਅੰਤ ਵੱਡੇ ਭਾਗ ਸਾਡੇ ਗਰੀਬ ਨਿਮਾਣੇ ਕਲਯੁਗੀ ਜੀਵਾਂ ਦੇ ਜਾਗੇ ਨੇ ਜੋ ਸਤਿਗੁਰਾਂ ਨੇ ਸਾਡੇ 'ਤੇ ਇਹ ਤਰਸ ਕੀਤਾ ਅਤੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਾਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ ਇਹ ਤਰਲਾ ਇਹ ਬੇਨਤੀ ਆਪਾਂ ਗੁਰੂ ਚਰਨਾਂ ਦੇ ਵਿੱਚ ਕਰੀਏ ਕਿ ਮਹਾਰਾਜ ਜੀ ਜਿਵੇਂ ਆਪ ਜੀ ਨੇ ਮਿਹਰ ਕੀਤੀ ਅਤੇ ਸਰੀਰਾਂ ਕਰਕੇ ਸਾਨੂੰ ਨਿਮਾਣਿਆਂ ਨੂੰ ਆਪਣੇ ਚਰਨਾਂ ਦੇ ਵਿੱਚ ਸੱਚਖੰਡ ਦੇ ਵਿੱਚ ਥਾਂ ਦਿੱਤੀ ਹੈ ਇਸੇ ਪ੍ਰਕਾਰ ਹੁਣ ਆਪਣੇ ਦਾਸਾਂ ਆਪਣੇ ਸੇਵਕਾਂ 'ਤੇ ਇਹ ਵੀ ਕਿਰਪਾ ਕਰੋ ਕਿ ਤਨ ਦੇ ਨਾਲ ਨਾਲ ਮਨ ਕਰਕੇ ਵੀ ਸਾਡੀ ਹਾਜ਼ਰੀ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਲੱਗ ਜਾਵੇ ਕਿਉਂਕਿ ਸਰੀਰ ਦੀ ਹਾਜ਼ਰੀ 'ਤੇ ਕੁਝ ਨਾ ਕੁਝ ਸਾਡਾ ਵੱਸ ਹੋ ਜਾਵੇਗਾ ਪਰ ਮਨ ਦੀ ਹਾਜ਼ਰੀ 'ਤੇ ਸਾਡਾ ਭੋਰਾ ਵੀ ਵੱਸ ਨਹੀਂ ਜੇ ਸਤਿਗੁਰੂ ਆਪ ਕਿਰਪਾ ਕਰਕੇ ਸਾਨੂੰ ਮਨ ਕਰਕੇ ਆਪਣੇ ਚਰਨਾਂ ਦੇ ਵਿੱਚ ਟਿਕਾਓ ਬਖਸ਼ਣ ਅਤੇ ਕੋਈ ਅੰਮ੍ਰਿਤ ਬਚਨ ਸਾਡੀ ਝੋਲੀ ਦੇ ਵਿੱਚ ਪਾ ਦੇਣ ਇਹ ਤਾਂ ਹੀ ਦਾਤ ਸਾਡੀ ਝੋਲੀ ਪੈ ਸਕਦੀ ਹੈ ਨਹੀਂ ਤਾਂ ਆਪਣੇ ਯਤਨਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਮਨ ਕਰਕੇ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਅਸੀਂ ਲਵਾਉਣ ਵਿੱਚ ਅਸਮਰੱਥ ਹਾਂ ਇਹ ਤਰਲਾ ਲਈਏ ਔਰ ਅੰਮ੍ਰਿਤ ਬਚਨ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਵੇਲੇ ਸਾਡੀ ਝੋਲੀ ਪਾਇਆ, ਇਹ ਪਾਵਨ ਸ਼ਬਦ ਸਾਡੇ ਜੀਵਨ ਦੀ ਅਗਵਾਈ ਕਰਨ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ। ਅੱਜ ਦੇ ਇਸ ਸ਼ਬਦ ਦੇ ਵਿੱਚ, ਹੁਕਮਨਾਮੇ ਦੇ ਵਿੱਚ ਸਤਿਗੁਰੂ ਸਾਨੂੰ ਅਰਦਾਸ ਕਰਨੀ ਸਿਖਾ ਰਹੇ ਨੇ। ਸਤਿਗੁਰੂ ਸਾਨੂੰ ਅਧਿਆਤਮ ਦੇ ਮਾਰਗ 'ਤੇ ਚੱਲਣ ਦੀ ਜਾਚ ਸਿਖਾ ਰਹੇ ਨੇ ਕਿ ਹੇ ਗੁਰੂ ਕਿਆ ਸਿਖਾ, ਇਹ ਜਗਿਆਸੂ ਅਧਿਆਤਮ ਦੇ ਮਾਰਗ 'ਤੇ ਕਿਵੇਂ ਚੱਲਣਾ ਹੈ, ਅਤੇ ਜਿਸ ਮਾਲਕ ਤੋਂ ਵਿਛੜੇ ਹੋਏ ਹਾਂ ਉਹਦੇ ਨਾਲ ਮਿਲਾਪ ਕਿਵੇਂ ਪ੍ਰਾਪਤ ਕਰਨਾ ਹੈ। ਪਰ ਆਰੰਭ ਵਿੱਚ ਹੀ ਇਹ ਬੇਨਤੀ ਜ਼ਰੂਰ ਕਰਦੇ ਚੱਲੀਏ ਕਿ ਜਿਸ ਮਾਲਕ ਨਾਲੋਂ ਵਿਛੜੇ ਹਾਂ ਉਹਦੇ ਨਾਲ ਮਿਲਾਪ। ਹੁਣ ਸੰਸਾਰ ਦੇ ਵਿੱਚ ਆਪਾਂ ਜੇ ਨਿਗਾਹ ਮਾਰੀਏ ਤਾਂ ਰੱਬ ਨੂੰ ਪਾਉਣ ਵਾਲੇ ਜਿਨ੍ਹਾਂ ਦੇ ਮਨ ਵਿੱਚ ਚਾਓ ਹੈ ਉਹਨਾਂ ਦੀ ਗਿਣਤੀ ਮੂਲੋਂ ਹੀ ਬੜੀ ਥੋੜ੍ਹੀ ਹੈ। ਗੁਰੂ ਘਰ ਵਿੱਚ ਵੀ ਜਿੰਨੇ ਆਪਾਂ ਆਉਂਦੇ ਹਾਂ ਨਾ ਜੀ, ਮੈਨੂੰ ਖਿਮਾ ਕਰਨਾ, ਰੱਬ ਪਾਉਣ 'ਤੇ ਨਹੀਂ ਆਉਂਦੇ। ਜ਼ਿਆਦਾਤਰ ਅਸੀਂ ਸੰਗਤ ਨਹੀਂ ਮੰਗਤ ਬਣ ਕੇ ਆਉਂਦੇ ਹਾਂ, ਅਤੇ ਜ਼ਿਆਦਾਤਰ ਅਸੀਂ ਸੁੱਖਾਂ ਦੀ ਖੋਜ ਵਿੱਚ ਹਾਂ ਕਿ ਸੁੱਖ ਸਾਨੂੰ ਮਿਲੇ। ਪਰ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਜਿੰਨਾ ਚਿਰ ਆਪਣੇ ਮੂਲ ਦੇ ਨਾਲ ਜੁੜ ਨਹੀਂ ਨਾ ਜਾਂਦਾ, ਜਿੱਥੋਂ ਟੁੱਟਿਆ ਹੋਇਆ ਹੈ ਉਹਦੇ ਨਾਲ ਜੁੜ ਨਹੀਂ ਜਾਂਦਾ ਪਿਆਰਿਆ, ਉਹਨਾਂ ਚਿਰ ਤੈਨੂੰ ਸੁੱਖ ਕਿਤਿਓਂ ਨਹੀਂ ਲੱਭਣਾ। ਜਿੱਧਰ ਮਰਜ਼ੀ ਦੌੜ, ਉਹ ਸੁੱਖ ਭਾਵੇਂ ਤੂੰ ਦੌਲਤ ਅਤੇ ਸ਼ੌਹਰਤ ਵਿੱਚੋਂ ਲੱਭਣ ਦਾ ਯਤਨ ਕਰੀਂ, ਉਹ ਸੁੱਖ ਭਾਵੇਂ ਤੂੰ ਦੁਨੀਆਦਾਰੀ ਦੇ ਆਮ ਜਿਹੜੇ ਸਧਾਰਨ ਵੇਖਣ ਦੇ ਵਿੱਚ ਆਉਣ ਵਾਲੇ ਰੰਗ ਤਮਾਸ਼ੇ ਨੇ ਇਹਨਾਂ ਦੇ ਵਿੱਚੋਂ ਲੱਭਣ ਦਾ ਯਤਨ ਕਰੀਂ, ਜਾਂ ਉਹ ਵਿਗਿਆਨ ਦੀਆਂ ਖੋਜਾਂ ਵਿੱਚੋਂ ਲੱਭਣ ਦਾ ਯਤਨ ਕਰੀਂ। ਭਾਵੇਂ ਤੂੰ ਧਰਤੀ ਦੇ ਹੇਠਾਂ ਚਲਾ ਜਾ, ਭਾਵੇਂ ਤੂੰ ਬਾਹਰ ਬ੍ਰਹਿਮੰਡ ਦੇ ਕੋਨਿਆਂ ਤੱਕ ਆਪਣੀ ਰਸਾਈ ਕਰ, ਪਰ ਚੇਤਾ ਰੱਖੀਂ ਕਿ ਤੈਨੂੰ ਸੁੱਖ ਉਹਨਾਂ ਚਿਰ ਨਹੀਂ ਮਿਲਣਾ ਜਿੰਨਾ ਚਿਰ ਆਪਣੇ ਮੂਲ ਜਿੱਥੋਂ ਤੂੰ ਟੁੱਟਿਆ ਹੋਇਆ ਉਹਦੇ ਨਾਲ ਜੁੜ ਨਹੀਂ ਜਾਂਦਾ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨ੍ਰਿਤ ਨਾਟੇ, ਸੁੱਖ ਨਾਹੀਂ ਬਹੁਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ, ਉਹਨਾਂ ਨੇ ਕੋਲੇ ਦੀ ਉਦਾਹਰਣ ਦਿੱਤੀ ਹੈ। ਕਹਿੰਦੇ ਕੋਲਾ ਕਾਲੇ ਰੰਗ ਦਾ, ਅਤੇ ਕਹਿਣ ਲੱਗੇ ਕਿ ਬਚਪਨ ਦੇ ਵਿੱਚ ਮੈਂ ਕਾਲੇ ਰੰਗ ਦੇ ਕੋਲੇ ਨੂੰ ਪਕੜ ਕੇ ਅਤੇ ਮਨ ਵਿੱਚ ਖਿਆਲ ਕੀਤਾ ਕਿ ਇਹਦਾ ਰੰਗ ਜਿਹੜਾ ਕਾਲਾ ਹੈ ਇਹਨੂੰ ਕਿਵੇਂ ਨਾ ਕਿਵੇਂ ਉਜਲਾ ਕਰਾਂ। ਕਹਿਣ ਲੱਗੇ ਪਹਿਲਾਂ ਪਾਣੀ ਦੇ ਨਾਲ ਉਹਨੂੰ ਬੜਾ ਧੋਤਾ, ਗੱਲ ਨਾ ਬਣੀ, ਫਿਰ ਸਾਬਣ ਲਾਇਆ, ਗੱਲ ਨਾ ਬਣੀ, ਦੁੱਧ ਦੇ ਵਿੱਚ ਪਾਇਆ, ਦਹੀਂ ਦੇ ਵਿੱਚ ਪਾਇਆ, ਰੰਗ ਚੜ੍ਹਾਉਣ ਦਾ ਯਤਨ ਕੀਤਾ, ਪਰ ਕੋਲਾ ਕਾਲੇ ਦਾ ਕਾਲਾ ਹੀ ਰਿਹਾ। ਇਹ ਤੇ ਕੋਲੇ ਦਾ ਮਤਲਬ ਹੈ ਸਾਡਾ ਦੁਖੀਆ ਮਨ, ਇਹ ਤੇ ਕੋਲੇ ਤੋਂ ਮਤਲਬ ਹੈ ਸਾਡਾ ਅੰਦਰ। ਕਹਿਣ ਲੱਗੇ ਕੋਲਾ ਕਾਲੇ ਦਾ ਕਾਲਾ ਹੀ ਰਿਹਾ। ਕਿਸੇ ਸਿਆਣੇ ਦੇ ਕੋਲੋਂ ਪੁੱਛਿਆ, ਇਹ ਕੋਲੇ ਦਾ ਰੰਗ ਕਾਲੇ ਦਾ ਕਾਲਾ ਇਹ ਉਜਲਾ ਕਿਉਂ ਨਹੀਂ ਹੁੰਦਾ? ਉਹਨਾਂ ਨੇ ਕੋਲੇ ਦੀ ਉਹ ਨਿੱਕੀ ਜਿਹੀ ਟੁਕੜੀ ਉਹ ਪੱਥਰ ਹੱਥ ਵਿੱਚ ਪਕੜਿਆ ਅਤੇ ਭਵਾਂ ਕੇ ਬਲਦੀ ਹੋਈ ਭੱਠੀ ਦੇ ਵਿੱਚ ਸੁੱਟ ਦਿੱਤਾ। ਜਦੋਂ ਭੱਠੀ ਦੇ ਵਿੱਚ ਡਿੱਗਾ ਅਤੇ ਉਸੇ ਵੇਲੇ ਅੱਗ ਨੇ ਫੜ ਲਿਆ। ਜਦੋਂ ਅੱਗ ਦੇ ਵਿੱਚ ਮੱਚਿਆ ਅਤੇ ਬਿਲਕੁਲ ਲਾਲ ਸੁਰਖ ਹੋ ਗਿਆ ਅਤੇ ਹੱਸ ਕੇ ਕਹਿਣ ਲੱਗੇ, ਇਹਦੀ ਕਾਲਖ ਦਾ ਕਾਰਨ ਸੀ ਇਹਦਾ ਵਿਛੋੜਾ, ਇਹ ਵਿਛੜ ਗਿਆ ਸੀ ਅਤੇ ਕਾਲਾ ਹੋ ਗਿਆ ਸੀ, ਜਦੋਂ ਆਪਣੇ ਮੂਲ ਦੇ ਨਾਲ ਜੁੜ ਗਿਆ ਅਤੇ ਇਹ ਮੁੜ ਕੇ ਲਾਲ ਸੁਰਖ ਹੋ ਗਿਆ। ਇਹ ਕੇਵਲ ਇੱਕ ਉਦਾਹਰਣ ਹੈ ਬਾਰਮੁਖੀ। ਭਾਈ ਸਾਹਿਬ ਜੀ ਕਹਿੰਦੇ ਨੇ ਕੋਲੇ ਦੀ ਉਦਾਹਰਣ ਲੈ ਕੇ ਆਪਣੇ ਮਨ ਨੂੰ ਧੋਣ ਦਾ ਯਤਨ ਕਰਨਾ ਹੈ। ਸੱਜਣਾ, ਇਹ ਬਾਹਰ ਦੇ ਯਤਨਾਂ ਦੇ ਨਾਲ ਸਾਫ਼ ਨਹੀਂ ਹੋਣਾ, ਇਹਨੇ ਬਾਹਰ ਦੇ ਯਤਨਾਂ ਦੇ ਨਾਲ ਕਦੇ ਸੁਖੀ ਨਹੀਂ ਹੋਣਾ, ਇਹਨੇ ਕਾਲਖ ਦੀ ਕਾਲਖ ਦੁੱਖਾਂ ਦੇ ਦੁੱਖ ਭਰੇ ਹੀ ਰਹਿਣੇ ਨੇ। ਇਹਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਵੇਖ, ਬਿਨਾਂ ਦੌਲਤ, ਬਿਨਾਂ ਸ਼ੌਹਰਤ, ਬਿਨਾਂ ਦੁਨੀਆਦਾਰੀ ਦੀ ਲੜਾਈ ਅਤੇ ਝਗੜੇ ਤੋਂ ਇਹ ਵੇਖੀ ਕਿਵੇਂ ਸੁਖੀ ਹੋ ਜਾਂਦਾ ਜੀ। ਬੜੀ ਪਿਆਰੀ ਨਜ਼ਮ ਹੈ ਭਾਈ ਵੀਰ ਸਿੰਘ ਜੀ ਦੀ। ਕਹਿਣ ਲੱਗੇ ਕਿ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਪੀ ਤਰਿਆ, ਰੰਗ ਨਾ ਏਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜਿਆ ਰੂਪ ਸਵਾਇਆ। ਆਪਾਂ ਆਏ ਹਾਂ ਸੁੱਖ ਮੰਗਣ, ਕੋਈ ਸਮਝਦਾ ਕਿ ਔਲਾਦ ਵਿੱਚ ਸੁੱਖ ਹੈ, ਕੋਈ ਸਮਝਦਾ ਹੈ ਕਿ ਪੈਸੇ ਵਿੱਚ ਸੁੱਖ ਹੈ, ਕੋਈ ਸਮਝਦਾ ਹੈ ਕਿ ਦੁਨੀਆਦਾਰੀ ਦੀ ਸ਼ੌਹਰਤ ਵਿੱਚ ਸੁੱਖ ਹੈ, ਅਤੇ ਕੋਈ ਸਮਝਦਾ ਜੇ ਮੈਂ ਵਿਦੇਸ਼ ਚਲਾ ਗਿਆ ਪਤਾ ਨਹੀਂ ਕਿੰਨਾ ਕੁ ਸੁੱਖ ਹੈ। ਪਰ ਜਿਨ੍ਹਾਂ ਜਿਨ੍ਹਾਂ ਨੇ ਉਹ ਚੀਜ਼ਾਂ ਪਾ ਲਈਆਂ ਨੇ, ਜਿਹਨੂੰ ਪਾਉਣ ਦੇ ਅਸੀਂ ਯਤਨ ਵਿੱਚ ਹਾਂ, ਜਿਨ੍ਹਾਂ ਨੇ ਉਹ ਚੀਜ਼ਾਂ ਪਾ ਲਈਆਂ ਨੇ, ਜਦੋਂ ਉਹਨਾਂ ਨੂੰ ਪੁੱਛੀਏ ਉਹ ਵੀ ਦੁਖੀ ਦੇ ਦੁਖੀ। ਤੋ ਅਖੀਰ ਤੇ ਜੀਵਨ ਦਾ ਤੱਤ ਸਾਰ ਇਹ ਨਿਕਲਿਆ ਹੈ, ਖੋਜਤ ਖੋਜਤ ਤੱਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਸੱਜਣਾ, ਦੁਨੀਆਦਾਰੀ ਦੇ ਕੰਮ ਕਰ, ਕਿਰਤ ਕਰ, ਪਰ ਕਿਰਤ ਕਰਦਿਆਂ ਕਰਦਿਆਂ ਨਾਮ ਜਪ, ਜਿੱਥੋਂ ਵਿਛੜਿਆ ਹੋਇਆ ਉਹਦੇ ਨਾਲ ਜੁੜ ਜਾ। ਜਦੋਂ ਆਪਣੇ ਮਰਕਜ਼ ਨਾਲ ਜੁੜ ਜਾਵੇਂਗਾ, ਆਪਣੇ ਮੂਲ ਨਾਲ ਜੁੜ ਜਾਵੇਂਗਾ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿੱਦਣ ਆਪਣਾ ਮੂਲ ਪਛਾਣ ਲਿਆ, ਉਦਣ ਸੁੱਖ ਹੀ ਸੁੱਖ ਹੋ ਜਾਣਗੇ, ਆਨੰਦ ਹੀ ਆਨੰਦ ਹੋ ਜਾਣਗੇ। ਤੋ ਅੱਜ ਦੇ ਇਸ ਪਾਵਨ ਅੰਮ੍ਰਿਤ ਬਚਨ ਦੇ ਵਿੱਚ ਸਤਿਗੁਰੂ ਜੀ ਸਾਨੂੰ ਸੁੱਖਾਂ ਦਾ ਮਾਰਗ ਦੱਸਦੇ ਨੇ, ਦੁੱਖਾਂ ਤੋਂ ਛੁਟਕਾਰੇ ਦੀ ਵਿਧੀ ਸਮਝਾਉਂਦੇ ਨੇ, ਆਪਣੇ ਮੂਲ ਦੇ ਨਾਲ ਕਿਵੇਂ ਜੁੜਿਆ ਜਾਵੇ। ਆਓ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਾਰੀ ਸੰਗਤ ਹੀ ਲਵਾਓ ਹਾਜ਼ਰੀਆਂ, ਕਰੋ ਜੀ ਰਸਨਾ ਨੂੰ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਅੰਮ੍ਰਿਤ ਬਚਨ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਛਾਪੇ ਵਾਲੇ ਪਾਵਨ ਸਰੂਪ ਦੇ ਪਾਵਨ ਅੰਗ 694 ਉੱਪਰ ਸੁਭਾਏਮਾਨ ਹੈ, ਅਤੇ ਸਾਧ ਸੰਗਤ ਜੀ ਇਸ ਸ਼ਬਦ ਦਾ ਜੋ ਸਿਰਲੇਖ ਮਹਾਰਾਜ ਨੇ ਸ਼ੀਰਸ਼ਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਆ ਹੈ, ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਕਿ ਸਭ ਤੋਂ ਪਹਿਲੀ ਸੂਚਨਾ ਕਿ ਇਹ ਧਨਾਸਰੀ ਰਾਗ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਮੁੱਖ ਤੌਰ 'ਤੇ 31 ਰਾਗ ਨੇ, ਜਿਨ੍ਹਾਂ ਦੀ ਗਿਣਤੀ ਜੇ ਗਿਣੀਏ ਤਾਂ ਸ੍ਰੀ ਰਾਗ ਮਾਝ, ਗੌੜੀ, ਆਸਾ, ਗੁਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ ਅਤੇ ਧਨਾਸਰੀ ਇਹ 10ਵਾਂ ਰਾਗ ਹੈ। ਇਸ ਰਾਗ ਦੇ ਗਾਇਨ ਦਾ ਪਹਿਰ ਵਿਦਵਾਨਾਂ ਦੇ ਅਨੁਸਾਰ ਦਿਨ ਦਾ 3ਜਾ ਪਹਿਰ ਹੈ, ਅਤੇ ਸਾਧ ਸੰਗਤ ਜੀ ਇਹ ਜੋ ਬਾਣੀ ਦੇ ਉਚਾਰਨ ਕਰਤਾ ਨੇ ਸੰਤ ਸ਼੍ਰੋਮਣੀ ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ, ਉਹਨਾਂ ਮਹਾਂਪੁਰਖਾਂ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ, ਅਤੇ ਬੜੇ ਅਦਬ ਅਤੇ ਸਤਿਕਾਰ ਨਾਲ ਮਹਾਰਾਜ ਜੀ ਕਹਿੰਦੇ ਨੇ ਧਨਾਸਰੀ, ਇਹ ਤਾਂ ਹੋ ਗਿਆ ਰਾਗ ਦਾ ਨਾਮ, ਭਗਤ ਰਵਿਦਾਸ ਜੀ ਕੀ। ਇਹ ਬਾਣੀ ਧਨਾਸਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਗੁਰਬਾਣੀ ਦੀ ਤਰਤੀਬ ਵੀ ਸਾਨੂੰ ਇਹ ਥੋੜ੍ਹਾ ਥੋੜ੍ਹਾ ਗਿਆਨ ਸਾਰਿਆਂ ਨੂੰ ਹੀ ਵੈਸੇ ਹੋਣਾ ਚਾਹੀਦਾ ਜੀ, ਕਿ ਜਦੋਂ ਭਗਤ ਬਾਣੀ ਦਾ ਵੇਰਵਾ ਆਵੇਗਾ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦਾ ਜ਼ਿਕਰ ਆਵੇਗਾ। ਕਬੀਰ ਜੀ ਤੋਂ ਉਪਰੰਤ ਫਿਰ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਦੀ ਬਾਣੀ ਆਵੇਗੀ, ਅਤੇ ਨਾਮਦੇਵ ਜੀ ਤੋਂ ਉਪਰੰਤ ਫਿਰ 3ਜੇ ਨੰਬਰ 'ਤੇ ਜਾ ਕੇ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਆਵੇਗੀ। ਇਹ ਪੱਕੀ ਤਰਤੀਬ ਹੈ ਕਿ ਇਸੇ ਤਰਤੀਬ ਦੇ ਵਿੱਚ ਜੇ ਭਗਤ ਸਾਹਿਬਾਨ ਕਿੰਨਾ ਚੰਗਾ ਹੋਵੇ, ਆਪਾਂ ਆਪਣੇ ਬੱਚਿਆਂ ਨੂੰ ਜਿੱਤੇ 10 ਪਾਤਸ਼ਾਹੀਆਂ ਦੇ ਨਾਂ, 5 ਪਿਆਰਿਆਂ ਦੇ ਨਾਂ, 4 ਸਾਹਿਬਜ਼ਾਦਿਆਂ ਦੇ ਨਾਮ, ਉਹਤੇ ਨਾਲ ਦੀ ਨਾਲ 31 ਰਾਗਾਂ ਦੇ ਨਾਮ ਵੀ ਯਾਦ ਕਰਵਾਇਆ ਕਰੀਏ, 15 ਭਗਤ ਸਾਹਿਬਾਨ ਜੀ ਦੇ ਨਾਮ ਵੀ ਯਾਦ ਕਰਵਾਇਆ ਕਰੀਏ। ਅਤੇ ਇਹ ਤਰਤੀਬ ਜੋ ਵਿਦਵਾਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰੋਂ ਲਈ ਹੈ ਕਿ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ, ਨਾਮਦੇਵ ਜੀ, ਰਵਿਦਾਸ ਜੀ, ਭਗਤ ਤਰਲੋਚਨ ਜੀ, ਭਗਤ ਬੇਣੀ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਭਗਤ ਭੀਖਣ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਸੈਣ ਜੀ, ਭਗਤ ਸਦਨਾ ਜੀ, ਭਗਤ ਸੂਰਦਾਸ ਜੀ ਅਤੇ ਫਿਰ ਸ਼ੇਖ ਫਰੀਦ ਜੀ। ਇਹ ਬਾਣੀ ਦੀ ਤਰਤੀਬ ਦੇ ਅਨੁਸਾਰ ਇਹਨਾਂ 15 ਮਹਾਂਪੁਰਖਾਂ ਦੇ ਨਾਮ, ਇਹ ਵੀ ਆਪਣੇ ਬੱਚਿਆਂ ਨੂੰ ਆਪਾਂ ਜ਼ਰੂਰ ਕੰਠ ਕਰਵਾਇਆ ਕਰੀਏ। ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਹੈ। ਅੱਗੇ ਮੰਗਲਾਚਾਰ ਹੈ ਜੋ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਓਅੰਕਾਰ ਦਾ ਅਰਥ, ਇਹਨੂੰ ਸੰਗਤ ਜੀ ਪਹਿਲਾਂ ਉਚਾਰਨ ਕਰਨ ਲੱਗਿਆਂ ਆਪਾਂ ਧਿਆਨ ਰੱਖਣਾ ਕਿ ਤਿੰਨ ਅੰਗ ਬਣਦੇ ਨੇ। ਪਹਿਲਾ ਅੰਗ ਹੈ ਇੱਕ, ਜਿਹੜਾ ਏਕਾ ਹੈ, ਫਿਰ ਓਅੰ, ਅਤੇ ਫਿਰ ਜਿਹੜੀ ਲੰਬੀ ਲਕੀਰ ਹੈ ਉਹਦਾ ਉਚਾਰਨ ਹੈ ਕਾਰ। ਇੱਕ ਓਅੰਕਾਰ, ਅਤੇ ਜਦੋਂ ਅਰਥ ਕਰਾਂਗੇ ਅਰਥ ਵੀ ਤਿੰਨਾਂ ਅੰਗਾਂ ਦੇ ਵਿੱਚ ਹੀ ਆਉਣਗੇ। ਏਕੇ ਦਾ ਅਰਥ ਆਵੇਗਾ ਇੱਕੋ ਇੱਕ, ਅਦੁੱਤੀ, ਓਨਲੀ ਵਨ ਬਾਏ ਓਨ ਕੰਪੈਰੀਜ਼ਨ। ਅਤੇ ਓਅੰਕ ਦਾ ਅਰਥ ਸਾਧ ਸੰਗਤ ਜੀ ਪਰਮਾਤਮਾ ਵਾਚਕ ਹੈ, ਅਕਾਲ ਪੁਰਖ ਵਾਚਕ ਹੈ। ਅਤੇ ਕਾਰ ਕਹਿੰਦੀ ਹੈ ਕਿ ਉਹ ਪਰਮਾਤਮਾ ਇੱਕ ਰਸ ਹੈ ਅਤੇ ਵਿਆਪਕ ਹੈ। ਉਹ ਪਰਮਾਤਮਾ ਸਾਰੀਆਂ ਥਾਵਾਂ 'ਤੇ ਇੱਕੋ ਜਿਹਾ, ਸਦਾ ਇੱਕ ਜੈਸਾ, ਉਹਦੇ ਵਿੱਚ ਫਰਕ ਕੋਈ ਨਹੀਂ ਆਉਂਦਾ। ਇੱਕੋ ਇੱਕ, ਅਦੁੱਤੀ, ਇੱਕ ਰਸ, ਵਿਆਪਕ ਪਰਮਾਤਮਾ, ਜਿਹਨੂੰ ਅੰਗਰੇਜ਼ੀ ਦੇ ਵਿੱਚ ਸ਼ਬਦ ਜੇ ਵਰਤੀਏ ਤਾਂ ਵਿਦਵਾਨਾਂ ਨੇ ਲਿਖਿਆ ਹੈ ਕਿ ਯੂਨੀਫਾਰਮ ਕੌਨਸਟੈਂਟ ਓਮਨੀ ਪ੍ਰੈਜੈਂਟ ਗੋਡ। ਜਿਹੜਾ ਇੱਕੋ ਇੱਕ ਹੈ, ਉਸ ਪਰਮੇਸ਼ਰ ਅਕਾਲ ਪੁਰਖ ਦੇ ਤੱਕ ਪਹੁੰਚਣ ਦਾ ਮਾਰਗ ਕੀ ਹੈ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਇੱਕੋ ਇੱਕ ਮਾਰਗ ਹੈ ਜੋ ਸਾਨੂੰ ਸਾਡੇ ਮੂਲ ਦੇ ਨਾਲ, ਜੋ ਸਾਨੂੰ ਸਾਡੇ ਆਪਣੇ ਆਪੇ ਦੇ ਨਾਲ, ਅਕਾਲ ਪੁਰਖ ਦੇ ਨਾਲ ਅਭੇਦ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਈ ਦੂਜਾ ਰਾਹ ਨਹੀਂ, ਕੋਈ ਦੂਜਾ ਮਾਰਗ, ਕੋਈ ਦੂਜਾ ਯਤਨ ਨਹੀਂ। ਇਸ ਲਈ ਗੁਰੂ ਕੇ ਸਿੱਖ ਨੇ ਕੇਵਲ ਆਪਣੇ ਗੁਰੂ ਦਾ ਓਟ ਆਸਰਾ ਲੈਣਾ ਹੈ। ਆਪਣੇ ਗੁਰੂ ਦੇ ਆਸਰੇ ਤੋਂ ਬਿਨਾਂ ਕਿਸੇ ਦੂਜੇ ਪਾਸੇ ਭਟਕਣਾ ਦੇ ਵਿੱਚ ਨਹੀਂ ਪੈਣਾ ਜੀ।
ਹਮ ਸਾਰ ਦੀਨ ਦਿਆਲ ਨਾ ਤੁਮ ਸਾਰ, ਆਬ ਪਤਿਆਰ ਕਿਆ ਕੀਜੈ।
ਇਹ ਪਾਵਨ ਸ਼ਬਦ ਦੇ ਵਿੱਚ ਦੋ ਪਦੇ ਨੇ ਤੇ ਤੀਸਰਾ ਪਦਾ ਰਹਾਉ ਦਾ ਹੈ। ਆਰੰਭ ਦੇ ਵਿੱਚ ਭਗਤ ਜੀ ਦੇ ਪਾਵਨ ਅੰਮ੍ਰਿਤ ਬਚਨ ਨੇ ਪਹਿਲੀ ਤੁਕ ਵਿੱਚ ਹਮ ਸਾਰ ਦੀਨ, ਵਾਹਿਗੁਰੂ ਜੀ ਸਾਡੇ ਵਰਗਾ ਕੋਈ ਨਿਮਾਣਾ ਨਹੀਂ, ਮੇਰੇ ਵਰਗਾ ਕੋਈ ਨਿਮਾਣਾ ਨਹੀਂ। ਸਭ ਤੋਂ ਪਹਿਲਾ ਕਦਮ ਹੀ ਇਹ ਹੈ ਅਧਿਆਤਮ ਦੇ ਜੀਵਨ ਦਾ ਕਿ ਬੰਦਿਆ ਆਪਣੇ ਆਪ ਦੇ ਅੰਦਰ ਝਾਤੀ ਮਾਰ, ਆਪਣੇ ਗੁਨਾਹਾਂ ਵੱਲ ਵੇਖ, ਆਪਣੇ ਆਪ ਦੀ ਕਮੀ ਅਤੇ ਕਮਜ਼ੋਰੀ ਤੱਕ। ਜਿੰਨਾ ਚਿਰ ਨਿਮਾਣਾ ਨਹੀਂ ਬਣ ਜਾਂਦਾ, ਜਿੰਨਾ ਚਿਰ ਦੀਨ ਨਹੀਂ ਬਣ ਜਾਂਦਾ, ਜਿੰਨਾ ਚਿਰ ਆਪਣੇ ਅੰਦਰ ਦੇ ਅਵਗੁਣ ਜਿਹੜੇ ਨੇ ਉਹਨਾਂ ਨੂੰ ਤੂੰ ਤਸਲੀਮ ਕਰਕੇ ਆਪਣੇ ਪਾਪਾਂ ਨੂੰ ਕਬੂਲ ਨਹੀਂ ਕਰ ਲੈਂਦਾ, ਉਹਨਾਂ ਚਿਰ ਅਧਿਆਤਮ ਦੇ ਮਾਰਗ 'ਤੇ ਚੱਲਣ ਦਾ ਤੈਨੂੰ ਅਧਿਕਾਰ ਹੀ ਨਹੀਂ ਮਿਲਣਾ, ਤੂੰ ਚੱਲ ਹੀ ਨਹੀਂ ਸਕਦਾ। ਹਮ ਸਰ ਦੀਨ, ਵਾਹਿਗੁਰੂ ਸਾਡੇ ਵਰਗਾ ਕੋਈ ਦੀਨ, ਕੋਈ ਨਿਮਾਣਾ ਨਹੀਂ, ਕੋਈ ਨੀਚ ਨਹੀਂ। ਅਤੇ ਅੱਗੇ ਬਚਨ ਕਰਦੇ ਨੇ ਦਿਆਲ ਨਾ ਤੁਮ ਸਰ, ਅਤੇ ਤੇਰੇ ਵਰਗਾ ਦਿਆਲੂ ਵੀ ਕੋਈ ਨਹੀਂ, ਤੇਰੇ ਵਰਗਾ ਵੱਡਾ, ਤੇਰੇ ਵਰਗਾ ਉੱਚਾ ਵੀ ਕੋਈ ਨਹੀਂ। ਇਹ ਬਚਨ ਕਰਕੇ ਭਗਤ ਜੀ ਕਹਿੰਦੇ ਨੇ ਕਿ ਅਬ ਪਤਿਆਰ ਕਿਆ ਕੀਜੈ। ਜਦੋਂ ਮੈਂ ਇੰਨੀ ਗੱਲ ਮੰਨ ਲਈ ਕਿ ਮੇਰੇ ਵਰਗਾ ਨਿਮਾਣਾ ਕੋਈ ਨਹੀਂ, ਤੇਰੇ ਵਰਗਾ ਉੱਚਾ ਦਿਆਲੂ ਕੋਈ ਨਹੀਂ, ਤੇ ਦਾਤਾ ਜੀ ਹੁਣ ਮੇਰੀ ਪਰਖ ਕੀ ਕਰਨੀ ਹੈ? ਮੇਰੀ ਕੋਈ ਪਰਖ ਨਾ ਕਰਿਓ, ਕਿਉਂਕਿ ਮੈਨੂੰ ਯਕੀਨ ਹੈ ਜੇ ਮੇਰੀ ਪਰਖ ਕਰਨ ਲੱਗੋਗੇ ਤਾਂ ਮੈਂ ਡਿੱਗਣਾ ਹੀ ਡਿੱਗਣਾ ਹੈ, ਮੈਂ ਉਹਦੇ ਵਿੱਚ ਫੇਲ ਹੋਣਾ ਹੀ ਹੋਣਾ ਹੈ, ਮੈਂ ਅਸਫਲ ਹੋਣਾ ਹੈ। ਜੇ ਕਿਤੇ ਮੇਰੀ ਪਰਖ ਕਰਨ ਲੱਗੇ ਤਾਂ ਮੈਂ ਉਹਦੇ ਵਿੱਚੋਂ ਸੁਰਖਰੂ ਹੋ ਕੇ ਨਿਕਲ ਹੀ ਨਹੀਂ ਸਕਦਾ, ਕਿਉਂਕਿ ਮੇਰਾ ਅੰਦਰ ਇੰਨਾ ਕਮਜ਼ੋਰ ਅਤੇ ਇੰਨਾ ਕੁ ਡਿੱਗਾ ਪਿਆ, ਪਾਪਾਂ ਦੇ ਨਾਲ ਭਰਿਆ ਪਿਆ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਵਾਰਾਂ ਦੇ ਵਿੱਚੋਂ, ਉਹਨਾਂ ਨੇ ਸਾਨੂੰ ਸਿਖਾਇਆ ਹੈ ਕਿ ਆਪਣੇ ਅੰਦਰ ਦੇ ਗੁਨਾਹਾਂ ਵੱਲ ਝਾਤੀ ਮਾਰ। ਅਤੇ ਸੱਚੀ ਗੱਲ ਇਹ ਜੇ ਜਿਹੜੇ ਮਹਾਂਪੁਰਖ ਇਹ ਬਚਨ ਉਚਾਰਦੇ ਪਏ ਨੇ ਉਹਨਾਂ ਦਾ ਮਨ ਤਾਂ ਬਿਲਕੁਲ ਪਵਿੱਤਰ ਹੈ, ਬਿਲਕੁਲ ਸੁੱਚਾ ਹੈ, ਗੁਨਾਹਾਂ ਤੋਂ ਪਾਕੀਜ਼ ਹੈ, ਪਰ ਉਹ ਸਾਨੂੰ ਸਮਝਾਉਂਦੇ ਪਏ ਨੇ ਅਤੇ ਜਦੋਂ ਅਸੀਂ ਝਾਤੀ ਮਾਰਾਂਗੇ ਇੱਕ ਇੱਕ ਗੁਨਾਹ ਇੱਕ ਇੱਕ ਪਾਪ ਸਾਨੂੰ ਸਾਡੇ ਅੰਦਰ ਸੱਚ ਮੁੱਚ ਨਜ਼ਰ ਆ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਪਿਆਰੇ ਬਚਨ ਕਹਿਣ ਲੱਗੇ, ਹਾਂ ਅਪਰਾਧੀ ਗੁਨਹਗਾਰ ਹਾਂ ਬੇਮੁਖ ਮੰਦਾ, ਚੋਰ ਜਾਰ ਜੁਆਰ ਹਾਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ। ਇਹ ਸਾਰੇ ਪਾਪਾਂ ਦੀ ਲਿਸਟ ਹੈ ਕਿ ਜਿੰਨੇ ਪਾਪ ਮੈਂ ਕੀਤੇ ਹੋਏ। ਸਭ ਤੋਂ ਪਹਿਲਾਂ ਆਪਣੇ ਪਾਪ ਆਪਣੇ ਗੁਨਾਹ ਆਪਣੇ ਐਬ ਆਪਣੇ ਅਵਗੁਣ ਤਸਲੀਮ ਕਰਨੇ। ਹਾਂ ਸੱਚਮੁੱਚ ਇਹ ਕਹਿਣ ਦੀ ਗੱਲ ਨਹੀਂ, ਮੈਂ ਵਾਕਿਆ ਅੰਦਰੋਂ ਪਾਪੀ ਹਾਂ। ਜਿੰਨੀ ਵੀ ਬਾਣੀ ਆਪਾਂ ਪੜ੍ਹਦੇ ਹਾਂ, ਹਰ ਇੱਕ ਬਾਣੀਕਾਰ ਨੇ ਇਹ ਬਚਨ ਕੀਤੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ ਸ੍ਰੀ ਰਾਗ ਦੇ ਵਿੱਚ, ਅਤੇ ਮਹਾਰਾਜ ਜੀ ਉੱਤੇ ਬਚਨ ਕਰਦੇ, ਏਕ ਸੁਆਨ ਦੋਏ ਸੁਆਨੀ ਨਾਲ। ਸਤਸੰਗਤ ਜੀ, ਇੱਕ ਸੁਆਨ ਕੁੱਤਾ ਮਨ, ਆਸਾ ਅਤੇ ਤ੍ਰਿਸ਼ਨਾ ਦੀਆਂ ਦੋ ਸੁਆਨੀ ਦੋ ਕੁੱਤੀਆਂ। ਕਹਿਣ ਲੱਗੇ, ਏਕ ਸੁਆਨ ਦੋਏ ਸੁਆਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਦਿਨ ਚੜ੍ਹਦਿਆਂ ਸਾਰੀ ਇਹ ਅੰਦਰੋਂ ਭੌਂਕਣਾ ਸ਼ੁਰੂ ਕਰ ਦਿੰਦੇ ਨੇ, ਮੇਰੇ ਅੰਦਰ ਇਹ ਪਾਪ ਭਰਿਆ ਪਿਆ। ਇਹ ਬਚਨ ਸਾਡੇ ਲਈ ਹੈ। ਏਕ ਸੁਆਨ ਦੋਏ ਸੁਆਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ। ਹਮ ਸਰ ਦੀਨ, ਮੇਰੇ ਵਰਗਾ ਪਾਪੀ ਕੌਣ ਦਾਤਾ ਜੀ। ਮੇਰੇ ਪਾਤਸ਼ਾਹ, ਮੇਰੇ ਪਾਪ ਜੇ ਮੈਂ ਗਿਣਤੀ ਕਰਨ ਲੱਗਾ ਤੇ ਇਹਨਾਂ ਦਾ ਅੰਤ ਕੋਈ ਨਹੀਂ। ਪਾਤਸ਼ਾਹ ਜੀ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ। ਸਾਡੇ ਅੰਦਰ ਪਾਪ ਬੜੇ ਨੇ, ਤੇ ਦਾਤਾ ਤੇਰਾ ਗੁਣ ਇਹ ਹੈ ਕਿ ਤੂੰ ਵੱਡੇ ਤੋਂ ਵੱਡੇ ਪਾਪੀ ਨੂੰ ਬਖਸ਼ਣ ਲੱਗਿਆ ਵੀ ਇੱਕ ਛਿਨ ਲਾਉਂਦਾ ਹੈ। ਦਿਆਲ ਨਾ ਤੁਮ ਸਰ, ਤੇਰੇ ਵਰਗਾ ਬਖਸ਼ਿੰਦ ਵੀ ਕੋਈ ਨਹੀਂ। ਜੇ ਮੇਰੇ ਵਰਗਾ ਪਾਪੀ ਕੋਈ ਨਹੀਂ ਨਾ, ਤੇਰੇ ਵਰਗਾ ਬਖਸ਼ਿੰਦ ਵੀ ਦਾਤਾ ਜੀ ਕੋਈ ਨਹੀਂ। ਭਾਈ ਗੁਰਦਾਸ ਜੀ ਦੇ ਬਚਨਾਂ ਦੇ ਵਿੱਚੋਂ ਇੱਕ ਕਵਿਤਾ ਹੈ, ਉਹਨਾਂ ਨੇ ਇਹ ਬੜੇ ਪਿਆਰੇ ਬਚਨ ਕੀਤੇ ਨੇ ਕਿ ਅਕਾਲ ਪੁਰਖ ਦਾ ਸੁਭਾਅ ਜਿਹੜਾ ਹੈ ਨਾ, ਉਹ ਭਗਤ ਵੱਛਲ ਹੈ, ਭਗਤਾਂ ਨੂੰ ਪਿਆਰ ਕਰਨ ਵਾਲਾ। ਇਹ ਕਿਸੇ ਨੇ ਗੱਲ ਦੱਸੀ ਕਿ ਬੰਦਿਆ, ਅਕਾਲ ਪੁਰਖ ਦਾ ਸੁਭਾਅ ਹੈ ਭਗਤ ਵੱਛਲ। ਭਾਈ ਗੁਰਦਾਸ ਜੀ ਕਹਿਣ ਲੱਗੇ, ਇਹ ਸੁਣ ਕੇ ਮੇਰਾ ਮਨ ਡਰ ਗਿਆ, ਮੈਂ ਕੰਬ ਗਿਆ ਅੰਦਰੋਂ। ਕਿਉਂ? ਕਿਉਂਕਿ ਮੈਂ ਤਾਂ ਕਦੇ ਭਗਤੀ ਨਹੀਂ ਕੀਤੀ, ਅਤੇ ਉਹ ਭਗਤਾਂ ਨੂੰ ਪ੍ਰੇਮ ਕਰਨ ਵਾਲਾ ਹੈ। ਅਤੇ ਅੱਗੋਂ ਆਖਿਆ ਗੁਰੂ ਨੇ ਭਰੋਸਾ ਦੇ ਕੇ ਕਿ ਘਬਰਾ ਨਾ, ਉਹ ਕੇਵਲ ਭਗਤ ਵੱਛਲ ਨਹੀਂ ਹੈ, ਉਹ ਪਤਿਤ ਉਦਾਹਰਣ ਵੀ ਹੈ, ਉਹ ਪਤਤਾਂ ਨੂੰ ਵੀ ਪਾਰ ਲੰਘਾ ਦਿੰਦਾ ਹੈ। ਫਿਰ ਕਹਿੰਦੇ ਨੇ ਉਹ ਅੰਤਰਜਾਮੀ ਹੈ। ਜਦੋਂ ਸੁਣਿਆ ਵਾਹਿਗੁਰੂ ਅੰਤਰਜਾਮੀ ਹੈ, ਅਤੇ ਮੈਂ ਘਬਰਾ ਗਿਆ ਅੰਦਰੋਂ, ਡਰ ਗਿਆ। ਕਿਉਂ ਡਰ ਗਿਆ? ਕਿਉਂਕਿ ਮੇਰੇ ਅੰਦਰ ਦੀਆਂ ਉਹ ਬੁੱਝਦਾ ਹੈ, ਅਤੇ ਮੇਰੇ ਅੰਦਰ ਤਾਂ ਪਾਪ ਹੀ ਬੜਾ। ਗਿਆਨੀ ਮਸਕੀਨ ਜੀ ਇਹ ਪਿਆਰਾ ਬਚਨ ਕਰਿਆ ਕਰਦੇ ਕਿ ਜੋ ਕੁਝ ਸਾਡੇ ਮਨਾਂ ਦੇ ਵਿੱਚ ਚੱਲਦਾ ਰਹਿੰਦਾ ਹੈ, ਜੇ ਕਿਤੇ ਇਹ ਸਾਡੇ ਮਿੱਤਰਾਂ ਸਾਡੇ ਰਿਸ਼ਤੇਦਾਰਾਂ, ਇਹ ਤੋਂ ਤੱਕ ਕਿ ਸਾਡੇ ਪਰਿਵਾਰ ਦੇ ਮੈਂਬਰਾਂ, ਇਹ ਤੋਂ ਤੱਕ ਕਿ ਸਾਡੇ ਮਾਂ ਬਾਪ ਨੂੰ ਵੀ ਪਤਾ ਲੱਗ ਜਾਵੇ, ਅਤੇ ਉਹ ਵੀ ਸਾਡੇ ਨਾਲ ਨਫ਼ਰਤ ਕਰਨ ਲੱਗ ਪੈਣ। ਇਹ ਮਨ ਏਡਾ ਕੁ ਗੰਦਾ ਅਤੇ ਏਡਾ ਕੁ ਅੰਦਰੋਂ ਭੈੜਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਜੇ ਉਹ ਅੰਤਰਜਾਮੀ ਹੈ ਤਾਂ ਮੇਰੀ ਸ਼ਾਮਤ ਆ ਗਈ, ਮੇਰੇ ਪਾਪ ਬੜੇ ਨੇ, ਮੇਰਾ ਅੰਦਰ ਬੜਾ ਭੈੜਾ ਹੈ, ਫਿਰ ਮੇਰਾ ਬਣੇਗਾ ਕੀ? ਉਹ ਕਹਿੰਦੇ, ਘਬਰਾ ਨਾ, ਉਹ ਦੀਨਾਂ 'ਤੇ ਦਇਆ ਵੀ ਕਰਦਾ ਹੈ, ਡਰ ਨਾ। ਇਹ ਬੜਾ ਪਿਆਰਾ ਕਵਿਤ ਹੈ। ਭਾਈ ਸਾਹਿਬ ਜੀ ਨੇ ਆਖਿਆ ਕਿ ਭਗਤ ਵੱਛਲ ਸੁਣ ਹੋਤ ਹੋ ਨਿਰਾਸ ਰਿਹਾ, ਪਤਿਤ ਪਾਵਨ ਸੁਣ ਆਸਾ ਉਰ ਧਾਰ ਹੋ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਅੱਗੇ ਭਾਈ ਸਾਹਿਬ ਜੀ ਕਹਿੰਦੇ, ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ। ਜਦੋਂ ਉਹ ਅੰਤਰਜਾਮੀ ਹੈ ਤਾਂ ਮੈਨੂੰ ਡਰ ਲੱਗਣਾ ਹੀ ਲੱਗਣਾ ਹੈ ਨਾ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੋ ਦਇਆਲ ਸੁਣ ਭੈ ਪਰਮਟਾਰ ਹੋ, ਜਲ ਤਰ ਸੰਗਮ ਕੇ ਅਫਲ ਸਿਮਲ ਦਰੁਮ, ਚੰਦਨ ਸੁਗੰਧ ਸੰਬੰਧ ਮਾਲਗਾਰ ਹੋ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੋ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਜੇ ਮੈਂ ਆਪਣੀ ਕਰਨੀ ਵੱਲ ਵੇਖਾਂ ਤੇ ਦਾਤਾ ਜੀ ਮੈਨੂੰ ਪਤਾ ਹੈ ਕਿ ਮੇਰੀ ਕਰਨੀ ਕਮਾਈ ਇੰਨੀ ਨੀਚ ਹੈ, ਮੈਨੂੰ ਤੇ ਨਰਕਾਂ ਵਿੱਚ ਵੀ ਥਾਂ ਨਾ ਮਿਲੇ। ਪਰ ਦਾਤਾ ਜੀ ਜਦੋਂ ਤੇਰੇ ਉਸ ਬਖਸ਼ਿੰਦ ਬਿਰਧ ਵੱਲ ਤੱਕਦੇ ਹਾਂ ਤੇ ਮਨ ਨੂੰ ਆਸਰਾ ਆ ਜਾਂਦਾ, ਘਬਰਾਵੀ ਨਾ, ਉਹ ਦਾਤਾ ਬਖਸ਼ਣ ਵਾਲਾ ਜ਼ਰੂਰ ਹੀ ਬਖਸ਼ ਲਵੇਗਾ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤੁਹਾਰੀ ਹਮਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ ਸਾਡੀ ਪਰਖ ਨਾ ਕਰਿਓ। ਬੜਾ ਪਿਆਰਾ ਬਚਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਆਖਣ ਲੱਗੇ ਮਿੱਟੀ ਦੀ ਕੰਧ, ਪੁਰਾਣੇ ਜ਼ਮਾਨੇ ਦੇ ਵਿੱਚ ਮਿੱਟੀ ਦੀ ਕੰਧ, ਅੱਜ ਵੀ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਜਾਈਦਾ ਅਤੇ ਉੱਥੇ ਲੱਭ ਜਾਂਦੀਆਂ ਨੇ ਮਿੱਟੀ ਦੀਆਂ ਕੰਧਾਂ। ਤੋ ਮਿੱਟੀ ਦੀਆਂ ਕੰਧਾਂ ਹੋਣੀਆਂ, ਅਤੇ ਜੇ ਕੋਈ ਕਵੇ ਕਿ ਇਸ ਕੰਧ ਨੂੰ ਆਪਾਂ ਧੋਈਏ ਅਤੇ ਇਹਨੂੰ ਧੋ ਧੋ ਕੇ ਸਾਫ਼ ਕਰ ਦਈਏ, ਉਹ ਕਦੇ ਸਾਫ਼ ਨਹੀਂ ਹੋਣੀ। ਜਿੰਨਾ ਜ਼ਿਆਦਾ ਧੋਣ ਦਾ ਯਤਨ ਕਰਾਂਗੇ ਉਨਾ ਜ਼ਿਆਦਾ ਚਿੱਕੜ ਹੁੰਦਾ ਜਾਵੇਗਾ। ਮਹਾਰਾਜ ਜੀ ਕਹਿੰਦੇ ਨੇ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ ਅਬ ਪਤਿਆਰ ਕਿਆ ਕੀਜੈ। ਦਾਤਾ ਜੀ ਕਿਰਪਾ ਕਰੋ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਹੈ ਹਮਾਰੀ, ਅਵਰ ਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਬਾਰੀ। ਅਬ ਪਤਿਆਰ ਕਿਆ ਕੀਜੈ, ਜੇ ਲੇਖਾ ਕਰਨ ਲੱਗੋ ਤੇ ਸਾਡਾ ਛੁਟਕਾਰਾ ਕਦੇ ਵੀ ਨਹੀਂ ਹੋਣਾ। ਲੇਖੈ ਕਤੈ ਨਾ ਛੂਟੀਐ, ਖਿੰਨ ਖਿੰਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਬ ਪਤਿਆਰ ਕਿਆ ਕੀਜੈ, ਸਾਡੀ ਕੀ ਪਰਖ ਕਰੋਗੇ। ਦਾਤਾ ਜੀ ਅਸੀਂ ਪਹਿਲਾਂ ਹੀ ਹਾਰ ਮੰਨੀ, ਅਸੀਂ ਪਹਿਲਾਂ ਹੀ ਦਾਤਾ ਜੀ ਆਪਣੇ ਅਵਗੁਣਾਂ ਤੇ ਪਾਪਾਂ ਦਾ ਆਪ ਹੀ ਅਸੀਂ ਇਕਬਾਲ ਕਰ ਲਿਆ ਕਿ ਸਾਡੇ ਵਰਗਾ ਨੀਚ ਕੋਈ ਨਹੀਂ ਤੇ ਤੁਹਾਡੇ ਵਰਗਾ ਬਖਸ਼ਿੰਦ ਕੋਈ ਨਹੀਂ। ਇਹ ਪਹਿਲੀ ਸ਼ਰਤ ਹੈ ਜੇ ਗੁਰੂ ਦੇ ਦਰ ਘਰ ਤੋਂ ਕੁਝ ਪਾਉਣਾ ਹੈ, ਜੇ ਗੁਰੂ ਦੇ ਪਿਆਰੇ ਬਣਨਾ ਤੇ ਪਹਿਲੀ ਸ਼ਰਤ ਇਹ ਹੈ। ਤੇ ਜਿਨ੍ਹਾਂ ਨੇ ਇਹ ਮੰਨ ਲਈ ਉਹ ਗੁਰੂ ਕੇ ਪਿਆਰੇ ਬਣ ਗਏ, ਉਹਨਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾ ਲਿਆ। ਜਿਹਨੂੰ ਭਗਤ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿਰਪਾ ਕਰਕੇ ਕਬੀਰ ਸਾਹਿਬ ਜੀ ਦੇ ਬਚਨ ਬਿਗੜਿਓ ਕਬੀਰਾ ਰਾਮ ਦੁਹਾਈ, ਉਹ ਕਹਿੰਦੇ ਨੇ ਗੰਗਾ ਕਹਿ ਸੰਗ ਸਰਤਾ ਬਿਗਰੀ, ਸੋ ਸਰਤਾ ਗੰਗਾ ਹੋਏ ਨਿਬਰੀ। ਇਹ ਉਦਾਹਰਣ ਹੈ ਕਿ ਜਿਵੇਂ ਗੰਗਾ ਦੇ ਵਿੱਚ ਕੋਈ ਨਾਲਾ ਕੋਈ ਨਦੀ ਕੋਈ ਚੋਹ ਪੈ ਜਾਵੇ ਉਹ ਵੀ ਗੰਗਾ ਬਣ ਜਾਂਦਾ ਹੈ, ਅਤੇ ਜਿਹੜੇ ਸਤਿਗੁਰਾਂ ਦੇ ਚਰਨੀ ਲੱਗ ਜਾਣ, ਜਿਹੜੇ ਅਕਾਲ ਪੁਰਖ ਦੇ ਅੱਗੇ ਆਪਣਾ ਆਪਾ ਸਮਰਪ ਦੇਣ, ਉਹਨਾਂ ਨੂੰ ਮਾਲਕ ਆਪਣੇ ਵਰਗੇ ਬਣਾ ਲੈਂਦਾ। ਤੁਮ ਚੰਦਨ ਹਮ ਇਰਿੰਡ ਬਾਪੁਰੇ ਸੰਗ ਤੁਮਾਰੇ ਬਾਸਾ, ਨੀਚ ਰੂਕ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਇਹਨਾਂ ਬਚਨਾਂ ਤੋਂ ਅੱਗੇ ਮਹਾਰਾਜ ਜੀ ਫਰਮਾਨ ਕਰਦੇ ਨੇ,
ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜੈ।
ਹੁਣ ਮੰਗਿਆ ਕੀ ਹੈ, ਮੰਗਣ ਤਾਂ ਆਪਾਂ ਵੀ ਆਉਂਦੇ ਹਾਂ, ਅਤੇ ਸਾਡੀਆਂ ਮੰਗਾਂ ਕਿ ਕਾਰ ਦੇ ਦਿਓ, ਕੋਠੀ ਦੇ ਦਿਓ, ਕਾਰੋਬਾਰ ਦੇ ਦਿਓ, ਜਾਂ ਜ਼ਿਆਦਾਤਰ ਮੰਗਣ ਵਾਲੇ ਉਹਨਾਂ ਦੀ ਮੰਗ, ਅੱਜ ਕੱਲ੍ਹ ਅਰਦਾਸਾਂ ਜ਼ਿਆਦਾ ਇਹੋ ਹੀ ਹੁੰਦੀਆਂ, ਬਾਬਾ ਜੀ ਸਾਡਾ ਬਾਹਰ ਦਾ ਕੰਮ ਬਣ ਜਾਏ। ਭਗਤ ਜੀ ਸਾਨੂੰ ਕੀ ਸਿਖਾਉਂਦੇ ਨੇ, ਮਹਾਰਾਜ ਜੀ ਕਹਿੰਦੇ ਨੇ ਬਚਨੀ ਤੋਰ, ਹੇ ਵਾਹਿਗੁਰੂ ਤੇਰੇ ਬਚਨਾਂ, ਤੇਰੇ ਜਿਹੜੇ ਬਚਨ ਨੇ, ਤੇਰਾ ਜਿਹੜਾ ਹੁਕਮ ਹੈ, ਤੇਰੀ ਜਿਹੜੀ ਰਜ਼ਾ ਹੈ, ਉਹਨਾਂ ਦੇ ਵਿੱਚ ਮੋਰ ਮਨ ਮਨ ਹੈ, ਮੇਰਾ ਮਨ ਮਨ ਜਾਵੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਰਜਾਈ ਚੱਲਣਾ ਬਚਨੀ ਤੋਰ ਮੋਰ ਮਨ ਮਨ ਹੈ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਬਚਨੀ ਤੋਰ ਮੋਰ ਮਨ ਮਨ ਹੈ। ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ, ਬਚਨੀ ਤੋਰ ਮੋਰ ਮਨ ਮਨ ਹੈ। ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹੱਲ। ਸਤਿਗੁਰੂ ਦੇ ਦਰਸ਼ਨਾਂ ਨੂੰ ਆਪਾਂ ਸਾਰੇ ਆਉਂਦੇ ਹਾਂ, ਪੁੱਛੋ ਗੁਰੂ ਨੂੰ ਮਹਾਰਾਜ ਇਹ ਤੇ ਦਰਸ਼ਨ ਕਰਨ ਆਪਾਂ ਆਏ, ਸਫਲੇ ਦਰਸ਼ਨ ਕੀਦੇ ਹੋਏ, ਯਾਤਰਾ ਸਫਲੀ ਕੀਦੀ ਹੋਈ। ਅਤੇ ਮਹਾਰਾਜ ਜੀ ਕਹਿੰਦੇ ਨੇ ਸੇਵਕ ਸਿੱਖ ਪੂਜਨ ਸਭ ਆਵੇ ਹੈ, ਸਭ ਗਾਵੇ ਹੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਬਚਨੀ ਤੋਰ ਮੋਰ ਮਨ ਮਨ ਹੈ। ਇਹ ਕਿਰਪਾ ਕਰ ਦਿਓ, ਤੁਹਾਡੇ ਹੁਕਮ ਤੇ ਤੁਹਾਡੇ ਭਾਣੇ ਵਿੱਚ ਤੁਹਾਡੇ ਬਚਨਾਂ ਦੇ ਵਿੱਚ ਮੇਰਾ ਮਨ ਮੰਨ ਜਾਵੇ, ਮੈਨੂੰ ਆਪ ਜੀ ਦੇ ਹੁਕਮ ਤੇ ਭਾਣੇ ਤੇ ਪ੍ਰਤੀਤੀ ਆ ਜਾਵੇ। ਰੋਜ਼ ਅਰਦਾਸ ਵਿੱਚ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਬਚਨੀ ਤੋਰ ਮੋਰ ਮਨ ਮਾਨੈ। ਜਦੋਂ ਵਿਸਾਹ ਦਾਨ ਮੰਗਦੇ ਹਾਂ, ਭਰੋਸਾ ਦਾਨ ਮੰਗਦੇ ਹਾਂ, ਤੇ ਉਹਦਾ ਭਾਵ ਅਰਥ ਅੱਜ ਦੇ ਪਾਵਨ ਹੁਕਮ ਚ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਪੂਰਨਤਾ ਦੀ ਪਦਵੀ ਹੈ। ਜਨ ਕਉ ਪੂਰਨ ਦੀਜੈ, ਇਹ ਪੂਰਨਤਾ ਦੀ ਪਦਵੀ ਹੈ। ਦਾਤਾ ਜੀ ਮੈਨੂੰ ਸਿੱਖੀ ਸਿਦਕ ਤੇ ਭਰੋਸਾ ਬਖਸ਼ੋ, ਆਪ ਜੀ ਦੇ ਚਰਨਾਂ ਤੇ ਅਤੁੱਟ ਅਤੁੱਟ ਵਿਸ਼ਵਾਸ ਬਖਸ਼ਿਸ਼ ਕਰੋ। ਮੇਰਾ ਭਰੋਸਾ ਨਾ ਡੋਲੇ, ਮੇਰਾ ਸਿਦਕ ਨਾ ਡੋਲੇ, ਮੇਰਾ ਅੰਦਰ ਕਿਤੇ ਮਾਇਆ ਦੀ ਪੌਣ ਵਗੇ ਤੇ ਇਹ ਡੋਲਦਾ ਨਾ ਫਿਰੇ। ਕਿਰਪਾ ਕਰ ਦਿਓ, ਮੈਨੂੰ ਤੁਹਾਡੇ ਬਚਨਾਂ ਤੇ ਪੂਰਾ ਪੂਰਾ ਭਰੋਸਾ, ਪੂਰਾ ਪੂਰਾ ਸਿਦਕ, ਪੂਰਾ ਪੂਰਾ ਯਕੀਨ ਬਣ ਆਵੇ ਜੀ।
ਹਾਂ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਓ।
ਇਹ ਰਹਾਓ ਵਾਲੇ ਬਚਨ ਸ਼ਬਦ ਦਾ ਕੇਂਦਰੀ ਭਾਵ ਵੀ ਹੈ ਤੇ ਪ੍ਰਮਾਣ ਕੀਤਾ ਹੈ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਨੇ। ਹਾਂ ਬਲ ਬਲ ਜਾਓ ਰਮਈਆ ਕਾਰਨੇ, ਮੈਂ ਆਪਣੇ ਐਸੇ ਪਿਆਰੇ ਪ੍ਰੀਤਮ ਤੋਂ, ਵਾਹਿਗੁਰੂ ਤੋਂ ਕੁਰਬਾਨ ਜਾਵਾਂ। ਹਾਂ ਘੋਲੀ ਵੰਨਾਂ, ਮੈਂ ਆਪਣੇ ਪਿਆਰੇ ਜੀ ਤੋਂ ਵਾਰੀ ਵਾਰੀ ਜਾਵਾਂ, ਸਦਕੇ ਜਾਵਾਂ, ਕਿਉਂਕਿ ਜਿਹਦੇ ਅੱਗੇ ਆਪਾਂ ਅਰਦਾਸਾਂ ਕਰਦੇ ਪਏ ਹਾਂ ਨਾ ਸਤਿਗੁਰੂ, ਅਸੀਂ ਨਿਮਾਣੇ ਹਾਂ। ਅਤੇ ਜਦੋਂ ਗੁਰੂ ਫਿਰ ਮੋਢੇ 'ਤੇ ਹੱਥ ਧਰ ਦਿੰਦਾ ਨਾ, ਥਾਪੜਾ ਦੇ ਦਿੰਦਾ ਹੈ, ਅਤੇ ਫਿਰ ਐਸਾ ਮਾਣ ਗੁਰੂ ਬਖਸ਼ਦਾ ਹੈ। ਆਪਾਂ ਖਾਲਸਾ ਸਾਜਣਾ ਦਿਵਸ ਕੱਲ੍ਹ ਦਰਸ਼ਨ ਕੀਤੇ ਨੇ, ਮਨਾਇਆ ਹੈ, ਫਿਰ ਕਿੰਨਾ ਕੁ ਮਾਣ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ। ਸਤਿਗੁਰਾਂ ਦੇ ਪਾਵਨ ਬਚਨ ਨੇ ਇਤਿਹਾਸ ਦੇ ਵਿੱਚ, ਮਹਾਰਾਜ ਜੀ ਨੇ ਸਾਨੂੰ ਕਿੰਨਾ ਜ਼ਿਆਦਾ ਮਾਣ ਬਖਸ਼ਿਸ਼ ਕੀਤਾ ਹੈ। ਫੁਰਮਾਨ ਕਰਦੇ ਨੇ ਪੁਰਾਤਨ ਸਾਡੇ ਗ੍ਰੰਥਾਂ ਦੇ ਲਿਖਾਰੀ ਜਿਹੜੇ ਕਵੀ ਨੇ ਕਿ ਮਹਾਰਾਜ ਜੀ ਨੇ ਕਿਰਪਾ ਕਰਕੇ ਆਖਿਆ, ਨਾਮ ਗਰੀਬ ਨਿਵਾਜ ਹਮਾਰਾ ਹੈ ਜਗ ਮੈਂ ਪ੍ਰਸਿੱਧ ਅਪਾਰਾ, ਜਗ ਮਹਿ ਇਹ ਸਫਲਾ ਤਬ ਥੈ ਹੈ, ਲਘੂ ਜਾਤ ਕਉ ਬਡਪਨ ਦੈ ਹੈ, ਜਿਨ ਕੀ ਵਰਨ ਜਾਤ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਇਨਹੀ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਕਿਉਂ ਨਾ ਆਪਣੇ ਪਿਆਰੇ ਪ੍ਰੀਤਮ ਤੋਂ ਕੁਰਬਾਨ ਜਾਈਏ ਫਿਰ। ਇਨ ਗਰੀਬ ਸਿੱਖਣ ਕੋ ਮੈਂ ਦਿਉਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਕਿਉਂ ਨਾ ਕੁਰਬਾਨ ਜਾਈਏ ਐਸੇ ਸਤਿਗੁਰੂ ਜੀ ਤੋਂ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮੱਤ ਹੈ ਛਤਰ ਧਰੇ, ਜਾ ਕੀ ਛੋਤ ਜਗਤ ਕਉ ਲਾਗੈ, ਤਾ ਪਰ ਤੂੰ ਹੀ ਢਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਕਲਗੀਧਰ ਪਿਤਾ ਜੀ। ਹਾਂ ਬਲ ਬਲ ਜਾਓ ਰਮਈਆ ਕਾਰਨੇ, ਮੈਂ ਕੁਰਬਾਨ ਜਾਵਾਂ ਤੁਹਾਡੇ ਤੋਂ ਮੇਰੇ ਪਾਤਸ਼ਾਹ। ਤੁਸਾਂ ਸਾਨੂੰ ਮੁਰਦਿਆਂ ਨੂੰ ਜਿਉਂਦੇ ਕਰ ਦਿੱਤਾ, ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕੀਤਾ, ਅਤੇ ਐਸਾ ਮਾਣ ਬਖਸ਼ਿਸ਼ ਕੀਤਾ ਹੈ। ਕਿਸੇ ਨੇ ਪੁੱਛ ਲਿਆ, ਮਹਾਰਾਜ ਜੀ ਇਹ ਤੁਹਾਡੇ ਚੇਲੇ, ਇਹ ਤੁਹਾਡੇ ਸੇਵਕ, ਇਹ ਤੁਹਾਡੇ ਬੱਚੇ, ਇਹ ਤੁਹਾਡੇ ਗੁਲਾਮ, ਜਾਂ ਇਹ ਤੁਹਾਡੀਆਂ ਭੇਡਾਂ, ਕੌਣ ਨੇ ਇਹ ਸਿੱਖ? ਅਤੇ ਸਤਿਗੁਰਾਂ ਨੇ ਆਖਿਆ, ਨਾ ਤਾਂ ਇਹਨਾਂ ਨੂੰ ਅਸੀਂ ਆਪਣੀਆਂ ਭੇਡਾਂ ਕਹੀਏ, ਨਾ ਇਹਨਾਂ ਨੂੰ ਅਸੀਂ ਆਪਣੇ ਚੇਲੇ ਕਹੀਏ, ਨਾ ਇਹਨਾਂ ਨੂੰ ਆਪਣੇ ਅਸੀਂ ਕੇਵਲ ਬੱਚੇ ਕਹੀਏ, ਫਿਰ ਆਪ ਜੀ ਕੀ ਕਹਿੰਦੇ ਹੋ ਇਹਨਾਂ ਸਿੱਖਾਂ ਨੂੰ? ਅਤੇ ਮੇਰੇ ਪਾਤਸ਼ਾਹ ਜੀ ਨੇ ਬਚਨ ਕੀਤੇ, ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗ ਟਰੇ, ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਨ ਧਾਮ ਭਰੇ, ਇਨਹੀ ਕੀ ਕਿਰਪਾ ਤੇ ਸੋ ਵਿਦਿਆ ਲਈ, ਇਨਹੀ ਕੀ ਕਿਰਪਾ ਸਭ ਸੱਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ। ਹਾਂ ਬਲ ਬਲ ਜਾਓ ਰਮਈਆ ਕਾਰਨੇ, ਕਿਉਂ ਨਾ ਕੁਰਬਾਨ ਜਾਈਏ। ਤੇ ਜਦੋਂ ਪੁੱਛਿਆ, ਮਹਾਰਾਜ ਜੀ ਆਪ ਜੀ ਦੇ ਘਰ ਦੇ ਵਿੱਚ ਸਭ ਤੋਂ ਵੱਡੀ ਮਹਾਨਤਾ ਕਿੰਨਾ ਦੀ? ਤੇ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹੀ ਬਖਸ਼ਿਸ਼ ਕੀਤੀ ਤੇ ਫੁਰਮਾਨ ਕੀਤਾ ਕਿ ਜੋ ਕੁਝ ਵੀ ਮੇਰੇ ਘਰ ਦੇ ਵਿੱਚ ਹੈ, ਮੋਹ ਗ੍ਰਹਿ ਮੇ ਮਨ ਤੇ ਤਨ ਤੇ ਸਿਰ ਲਓ ਧਨ ਹੈ, ਸਭ ਹੀ ਇਨਹੀ ਕੋ। ਤੇ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੀ ਕਹਿ ਹਾਂ ਸਾਧ ਸਾਧ ਸੰਗਾ। ਤੇ ਫਿਰ ਕਿਉਂ ਨਾ ਕੁਰਬਾਨ ਜਾਈਏ, ਕਿਉਂ ਨਾ ਆਖੀਏ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ। ਅਸੀਂ ਚਿੜੀਆਂ ਵਰਗੇ ਸਾਂ, ਸਤਿਗੁਰੂ ਜੀ ਤੁਸੀਂ ਚਿੜੀਆਂ ਤੋਂ ਬਾਜ ਤੁੜਵਾ ਦਿੱਤੇ, ਅਸੀਂ ਗਿੱਦੜਾਂ ਵਰਗੇ ਸਾਂ। ਗਿੱਦੜ ਦੀ ਉਦਾਹਰਣ ਇਸ ਲਈ ਕਿ ਸਿਆਣੇ ਕਹਿੰਦੇ ਨੇ ਗਿੱਦੜ ਆਪਣੇ ਪਰਛਾਵੇਂ ਤੋਂ ਵੀ ਡਰਦਾ ਹੈ। ਤੇ ਜਿਹੜੇ ਕਹਿੰਦੇ ਸੀ ਕਿ ਜਾਤ ਹਮਾਰੀ ਖਤਰੀ, ਕੰਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਬੀ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਮੁਗਲਨ ਸਿਓ ਕੈਸੇ ਲੜ ਪਾਏ। ਜਦੋਂ ਕਲਗੀਧਰ ਜੀ ਦਾ ਥਾਪੜਾ ਪਿੱਠ ਤੇ ਆ ਗਿਆ ਤੇ ਫਿਰ ਭਾਈ ਬਚਿੱਤਰ ਸਿੰਘ ਬਣ ਕੇ ਹਾਥੀਆਂ ਦੇ ਮੱਥੇ ਵੀ ਪਾੜ ਸੁੱਟੇ। ਪਰ ਇਹ ਗੱਲ ਖਾਲਸਾ ਜੀ ਉਦੋਂ ਬਣਦੀ ਹੈ ਜਦੋਂ ਤਰਲਾ ਲੈ ਕੇ ਕਵਾਂਗੇ ਹਮਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੇ ਜੇ ਅੰਦਰ ਆ ਗਈ ਹਉਮੈ, ਤੇ ਜਿੱਦਣ ਹਉਮੈ ਆ ਗਈ ਮਾਫ ਕਰਨਾ ਫਿਰ ਬਚਿੱਤਰ ਸਿੰਘ ਤੇ ਨਹੀਂ ਬਣਿਆ ਜਾਣਾ, ਫਿਰ ਦੁਨੀ ਚਾਂਦੀ ਰਹਿ ਜਾਂਗੇ। ਫਿਰ ਪੱਲੇ ਕੀ ਪੈਣਾ ਜੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਊ ਮੈਂ ਸਾਰਾ, ਜਬੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਐਸੇ ਸਤਿਗੁਰੂ ਤੋਂ ਕਿਉਂ ਨਾ ਬਲਿਹਾਰ ਜਾਈਏ, ਹਾਂ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਹੇ ਮੇਰੇ ਦਾਤਾ, ਮੇਰੇ ਤੋਂ ਅਬੋਲ ਕਿਉਂ, ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ, ਮੇਰੇ ਨਾਲ ਵਿਛੋੜਾ ਕਿਉਂ, ਮੇਰੇ ਤੋਂ ਦੂਰੀ ਨਾ ਪਾਓ, ਕਿਰਪਾ ਕਰੋ ਤੇ ਮੇਰੇ ਨੇੜੇ ਆਓ, ਮੇਰੇ ਨਾਲ ਬਚਨ ਕਰੋ। ਤੇ ਆਪਾਂ ਨੂੰ ਸਤਿਗੁਰਾਂ ਨੇ ਕਿੰਨੀ ਕਿਰਪਾ ਕੀਤੀ, ਜਦੋਂ ਗੁਰੂ ਨਾਲ ਬਚਨ ਕਰਨ ਦਾ ਮਨ ਕਰੇ ਨਾ ਉਸੇ ਵੇਲੇ ਸਹਿਜ ਪਾਠ ਕਰੀਏ, ਜਦੋਂ ਗੁਰੂ ਨਾਲ ਬਚਨ ਕਰਨ ਦਾ ਮਨ ਕਰੇ ਉਸੇ ਵੇਲੇ ਆਪਣੇ ਪਿਆਰੇ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਪੜੀਏ, ਬਿਲਕੁਲ ਸਾਨੂੰ ਅੰਦਰੋਂ ਯਕੀਨ ਹੋਵੇਗਾ ਕਿ ਮੇਰਾ ਗੁਰੂ ਮੇਰੇ ਨਾਲ ਗੱਲਾਂ ਕਰਦਾ ਪਿਆ ਹੈ। ਸਾਧ ਸੰਗਤ ਜੀ, ਇਹ ਕਿੱਡੀ ਵੱਡੀ ਕਿਰਪਾ ਹੈ ਸਾਡੇ 'ਤੇ, ਬਾਬਾ ਜੀ ਕਿਰਪਾ ਕਰਦੇ ਨੇ। ਮੈਂ ਆਪਣੇ ਪਿਆਰੇ ਪ੍ਰੀਤਮ ਤੋਂ ਕੁਰਬਾਨ ਜਾਵਾਂ, ਸਤਿਗੁਰੂ ਮੇਰੇ ਸਿਰ 'ਤੇ ਹੱਥ ਧਰਿਓ, ਮੈਨੂੰ ਆਪਣੀ ਸੰਗਤ ਬਖਸ਼ਿਓ, ਕਦੇ ਦੂਰ ਨਾ ਕਰਿਓ। ਸਤਿਗੁਰੂ ਜੀ ਕਿਰਪਾ ਕਰਕੇ ਸਦਾ ਸਦਾ ਮੇਰੇ ਅੰਗ ਸੰਗ ਸਹਾਈ ਹੋਵੋ, ਅਤੇ ਇਹ ਤਰਲਾ ਲੈਂਦੇ ਰਹੀਏ ਦਾਤਾ, ਮੈਨੂੰ ਕਿਤੇ ਆਪਣੇ ਤੋਂ ਦੂਰ ਨਾ ਕਰ ਦੇਵੀਂ ਰਹਿਤ ਕਰਕੇ। ਦੂਰ ਕਿਵੇਂ ਹੁੰਦੇ ਗੁਰੂ ਤੋਂ? ਰਹਿਤ ਢਿੱਲੀ ਹੋ ਗਈ ਅਤੇ ਗੁਰੂ ਤੋਂ ਦੂਰ ਹੋ ਗਏ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬੜਾ ਪਿਆਰਾ ਬਚਨ, ਇਹ ਬੰਬੇ ਉਹਨਾਂ ਨੇ ਬਚਨ ਕੀਤਾ ਸੀ ਕਿ ਕੋਈ ਪਰਿਵਾਰ ਆ ਕੇ ਕਹਿੰਦਾ ਹੈ ਕਿ ਸਾਡੀ ਆ ਅਰਦਾਸ ਕਰ ਦਿਓ। ਬਾਬਾ ਜੀ ਕਹਿਣ ਲੱਗੇ, ਉਹ ਦੇਣ ਵਾਲਾ ਦਾਤਾ ਹੈ, ਤੁਸੀਂ ਮੰਗਣ ਵਾਲੇ ਮੰਗਤੇ ਹੋ, ਮੈਨੂੰ ਵਿਚੋਲਾ ਕਿਉਂ ਪਾਉਂਦੇ ਹੋ, ਮੰਗ ਲਓ ਜੋ ਮੰਗਣਾ ਹੈ। ਕਹਿਣ ਲੱਗੇ ਜੀ ਸਾਡੀ ਉਹਤੋਂ ਤੱਕ ਪਹੁੰਚ ਨਹੀਂ। ਆਪਾਂ ਵੀ ਇਹੀ ਕਹਿੰਦੇ, ਸਾਡੀ ਉਹਤੋਂ ਤੱਕ ਪਹੁੰਚ ਨਹੀਂ, ਤੁਸੀਂ ਵਿਚੋਲੇ ਬਣ ਕੇ ਸਾਡੀ ਅਰਦਾਸ ਪਹੁੰਚਾ ਦਿਓ। ਬਾਬਾ ਜੀ ਕਹਿੰਦੇ ਨੇ ਚਲੋ ਫਿਰ ਆਓ, ਅੰਮ੍ਰਿਤ ਸੰਚਾਰ ਹੈ, ਕੱਲ੍ਹ ਨੂੰ ਸਾਰਾ ਪਰਿਵਾਰ ਆ ਕੇ ਅੰਮ੍ਰਿਤ ਛਕੋ। ਰਹਿਤ ਰੂਪੀ ਬਾਹਾਂ ਦੇ ਨਾਲ ਪੰਜ ਪਿਆਰੇ ਤੁਹਾਡੀ ਗੱਲ ਵੱਕੜੀ ਬਾਪੂ ਕਲਗੀਆਂ ਵਾਲੇ ਪਾਤਸ਼ਾਹ ਨਾਲ ਪਵਾ ਦੇਣਗੇ। ਇੱਕ ਵਾਰ ਤੇ ਪੰਜ ਪਿਆਰੇ ਸਤਿਗੁਰਾਂ ਦੇ ਨਾਲ ਗੱਲ ਵੱਕੜੀ ਪਵਾ ਦੇਣਗੇ, ਮੁੜ ਕੇ ਜਿੰਨੀ ਕੁ ਤੁਹਾਡੀ ਰਹਿਤ ਪੱਕੀ ਹੋਵੇਗੀ ਸਮਝ ਲੈਣਾ ਤੁਹਾਡਾ ਜੱਫਾ ਗੁਰੂ ਦੇ ਨਾਲ ਓਨਾ ਹੀ ਪੀੜਾ, ਤੇ ਜੇ ਰਹਿਤ ਕਮਜ਼ੋਰ ਹੋ ਗਈ ਸਮਝ ਲਓ ਤੁਹਾਡੀਆਂ ਬਾਹਾਂ ਢਿੱਲੀਆਂ ਪੈ ਗਈਆਂ ਤੇ ਤੁਸੀਂ ਗੁਰੂ ਨਾਲੋਂ ਵਿਛੜ ਗਏ। ਇਸ ਲਈ ਖਾਲਸਾ ਜੀ, ਰਹਿਤ ਰੂਪੀ ਬਾਹਾਂ ਦੇ ਨਾਲ ਆਪਣੇ ਪਿਆਰੇ ਸਤਿਗੁਰਾਂ ਨੂੰ ਪੱਕੇ ਤੌਰ ਤੇ ਪਕੜ ਕੇ ਰੱਖੀਏ ਜੀ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਬਹੁਤ ਜਨਮਾਂ ਤੋਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜੋਇਓ। ਪਤਾ ਨਹੀਂ ਮਹਾਰਾਜ ਜੀ ਕਿੰਨੇ ਜਨਮਾਂ ਦੇ ਵਿੱਚ ਕਿਤੇ ਕਿਤੇ ਰੁਲਦੇ, 84 ਲੱਖ ਜੂਨਾਂ ਤੋਂ ਬਾਅਦ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਜਨਮ ਤੁਹਾਡੇ ਲੇਖੇ ਲੱਗ ਜਾਵੇ, ਇਹ ਜਨਮ ਤੁਹਾਡੇ ਲੇਖੇ ਲੱਗ ਜਾਵੇ। ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਇਹ ਜਨਮ ਤੁਹਾਡੇ ਲੇਖੇ ਲੱਗ ਜਾਵੇ। ਮੇਰਾ ਇਹ ਜਨਮ ਕਿਧਰੇ ਕੇਵਲ ਮਾਇਆ ਦੀਆਂ ਦਮੜੀਆਂ ਛਿੱਲਣਾ ਇਕੱਠੀਆਂ ਕਰਨ ਵਿੱਚ ਨਾ ਲੱਗ ਜਾਵੇ। ਮੇਰਾ ਇਹ ਜਨਮ ਕੇਵਲ ਆਪਣੀ ਵਡਿਆਈ ਸੁਣਨ ਵਿੱਚ ਨਾ ਲੱਗ ਜਾਵੇ। ਮੇਰਾ ਇਹ ਜਨਮ ਕੇਵਲ ਪਸ਼ੂਆਂ ਅਤੇ ਪੰਛੀਆਂ ਵਾਂਗ ਬੱਚੇ ਪਾਲਣ ਤੱਕ ਹੀ ਨਾ ਰਹਿ ਜਾਵੇ। ਇਹ ਸਾਰੇ ਕੰਮ ਕਰਦਿਆਂ ਕਰਦਿਆਂ ਨਾਲ ਦੀ ਨਾਲ ਮੇਰਾ ਇਹ ਜਨਮ ਤੁਹਾਡੇ ਚਰਨਾਂ ਦੇ ਵਿੱਚ ਸਫਲਾ ਹੋ ਜਾਵੇ। ਇਹ ਕਿੱਡੀ ਸੋਹਣੀ ਜੁਗਤ ਹੈ, ਨਾਨਕ ਸਤਿਗੁਰ ਭੇਟਿਆ ਹੈ। ਪੂਰੀ ਹੋਵੇ ਜੁਗਤ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਕਿਰਪਾ ਸਤਿਗੁਰੂ ਜੀ ਕਰ ਦਿਓ, ਮੈਂ ਬੜੇ ਜਨਮਾਂ ਦਾ ਵਿਛੜਿਆ ਪਿਆ ਹਾਂ, ਇਹ ਜਨਮ ਤੁਹਾਡੇ ਚਰਨਾਂ ਦੇ ਵਿੱਚ ਇਹ ਲੇਖੇ ਲੱਗ ਜਾਵੇ।
ਕਹਿ ਰਵਿਦਾਸ ਆਸ ਲੱਗ ਜੀਵ, ਚਿਰ ਭਇਓ ਦਰਸ਼ਨ ਦੇਖੇ।
ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਆਸ ਵਿੱਚ ਲੱਗ ਕੇ ਜਿਉਂਦੇ ਪਏ ਆ, ਚਿਰ ਹੋ ਗਿਆ ਦਰਸ਼ਨ ਦੇਖੇ, ਚਿਰ ਹੋ ਗਿਆ ਵਿਛੜਿਆ ਹੋਇਆ ਨੂੰ। ਆਸਾ ਇੱਤੀ ਆਸ ਕੇ ਆਸ ਪੁਰਾਈ ਹੈ, ਆਸ ਹੈ ਮਨ ਦੇ ਵਿੱਚ ਕਿ ਮੇਰੇ ਦਾਤਾ ਜੀ ਤੁਸੀਂ ਆਪਣੇ ਦਰ ਤੇ ਆਇਆਂ ਨੂੰ ਕਦੇ ਨਿਰਾਸ਼ ਨਹੀਂ ਕਰਦੇ, ਆਸਾਂ ਪੂਰਦੇ ਹੋ। ਤੇ ਆਪਣੀਆਂ ਆਸਾਂ ਕੀ ਹੁੰਦੀਆਂ ਸਾਧ ਸੰਗਤ ਜੀ? ਉਹੀ ਨਿੱਕੀਆਂ ਨਿੱਕੀਆਂ ਦੁਨੀਆਂਦਾਰੀ ਦੀਆਂ ਮੰਗਾਂ। ਇਹ ਤਾਂ ਗੁਰੂ ਨਾਨਕ ਦੇ ਘਰ ਵਿੱਚੋਂ, ਇਹ ਤਾਂ ਧੰਨ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚੋਂ, ਸੰਗਤਾਂ ਦੀ ਚਰਨ ਧੂੜੀ ਦੇ ਵਿੱਚੋਂ ਹੀ ਪੂਰੀਆਂ ਹੋ ਜਾਂਦੀਆਂ ਨੇ। ਜੇ ਸੱਚਮੁੱਚ ਕੋਈ ਆਸ ਪੂਰੀ ਕਰਵਾਉਣੀ ਹੈ ਤੇ ਆਪਾਂ ਬੇਨਤੀ ਕਰਕੇ ਕਹੀਏ, ਦਾਤਾ ਜੀ ਉਹ ਮਿਹਰ ਕਰ ਦਿਓ, ਸਭੇ ਆਸਾਂ ਪੂਰੀਆਂ ਜਾਂ ਪਾਇਆ ਹਰ ਅਗਮ ਅਪਾਰਾ, ਉਹ ਕਿਰਪਾ ਵੀ ਸਾਡੇ ਗਰੀਬਾਂ ਤੇ ਕਰ ਦਿਓ। ਜੋ ਲੜੀਵਾਰ ਕਥਾ ਸਾਧ ਸੰਗਤ ਜੀ ਇਸ ਵੇਲੇ ਜਾਰੀ ਹੈ, ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਅੰਮ੍ਰਿਤ ਬਚਨਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 983 ਦੇ ਵਿੱਚ ਸਾਧ ਸੰਗਤ ਜੀ ਨੱਟ ਰਾਗ ਦੇ ਵਿੱਚ ਇਹ ਪਾਵਨ ਅਸ਼ਟਪਦੀ ਜੋ ਚਾਰ ਪਦੇ ਪਿੱਛੇ ਆਪ ਜੀ ਨੇ ਸਰਵਣ ਕੀਤੇ ਨੇ ਤੇ ਚਾਰ ਪਦੇ ਅਗਲੇ ਜਿਹੜੇ ਨੇ, ਆਓ ਬੜੇ ਪ੍ਰੇਮ ਦੇ ਨਾਲ ਦਰਸ਼ਨ ਦੀਦਾਰ ਕਰ ਲਈਏ।
ਸਾਖਤ ਕਉ ਅੰਮ੍ਰਿਤ ਬਹੁ ਸਿੰਚੋ, ਸਭ ਡਾਲ ਫੂਲ ਬਿਸੁਕਾਰੇ।
ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਭਾਈ, ਜਿਵੇਂ ਨਿੰਮ ਦਾ ਬੂਟਾ ਹੁੰਦਾ ਨਾ, ਨਿੰਮ ਦਾ ਰੁੱਖ ਹੁੰਦਾ ਹੈ, ਉਹਨੂੰ ਘੋਲ ਘੋਲ ਕੇ ਖੰਡ ਪਾਈ ਜਾਓਗੇ ਤੇ ਕੀ ਨਿੰਮ ਦੇ ਪੱਤੇ ਤੇ ਨਿੰਮ ਦੇ ਜਿਹੜੇ ਨਿਮੋਲੇ ਨੇ ਉਹਨਾਂ ਦੇ ਵਿੱਚ ਮਿਠਾਸ ਆ ਜਾਏਗੀ? ਕਦੇ ਵੀ ਨਹੀਂ। ਉਹਨੇ ਆਪਣਾ ਸੁਭਾਅ ਨਹੀਂ ਤਿਆਗਣਾ। ਇਸੇ ਤਰ੍ਹਾਂ ਜਿਹੜਾ ਸਾਕਤ ਹੈ ਉਹਦਾ ਸੁਭਾਅ ਹੈ, ਸਾਕਤ ਕਉ ਅੰਮ੍ਰਿਤ ਬਹੁ ਸਿੰਚੋ, ਉਹਨੂੰ ਜਿੰਨੇ ਮਰਜ਼ੀ ਉਪਦੇਸ਼ ਦੇਈ ਜਾਓ, ਜਿੰਨਾ ਮਰਜ਼ੀ ਸਾਕਤ ਨੂੰ ਜਾ ਜਾ ਕੇ ਸਮਝਾਈ ਜਾਓ, ਜਿੰਨਾ ਮਰਜ਼ੀ ਉਹਨੂੰ ਬਾਣੀ ਸੁਣਾਉਣ ਦਾ ਯਤਨ ਕਰ ਲਓ, ਸਭ ਡਾਲ ਫੂਲ ਬਿਸੁਕਾਰੇ। ਬਿਸੁਕਾਰੇ ਦਾ ਅਰਥ ਵਿਸ ਦੇ ਨਾਲ ਭਰੇ ਹੋਏ, ਪਰ ਉਹਦਾ ਹਾਲ ਏਦਾਂ ਦਾ ਹੈ ਕਿ ਜਿਵੇਂ ਪੱਥਰ ਦੇ ਉੱਤੇ ਪਾਣੀ ਪਾਈਏ, ਉਹਦੀਆਂ ਗੱਲਾਂ ਦੇ ਵਿੱਚ ਜ਼ਹਿਰ ਉੱਦਾਂ ਹੀ ਰਹਿੰਦੀ ਹੈ, ਉਹਦੇ ਅੰਦਰ ਜਿਹੜਾ ਉਹ ਤਿੱਖਾਪਨ ਹੈ ਨਾ, ਈਰਖਾ ਦਵੈਸ਼ ਵਿਸ਼ੇ ਵਿਕਾਰ, ਉਹ ਜਿਹੜੇ ਪਾਪ ਨੇ ਉਹ ਉਸੇ ਤਰ੍ਹਾਂ ਟਿਕੇ ਹੀ ਰਹਿੰਦੇ ਹਨ।
ਜਿਉਂ ਜਿਉਂ ਨਿਵਹਿ ਸਾਕਤ ਨਰ ਸੇਤੀ, ਛੇੜ ਛੇੜ ਕੱਢੈ ਬਿਖ ਖਾਰੇ।
ਜਿਵੇਂ ਜਿਵੇਂ ਕੋਈ ਗੁਰਮੁਖ ਸਾਕਤ ਦੇ ਅੱਗੇ ਭਾਵੇਂ ਨਿਮਦਾ ਵੀ ਜਾਵੇ ਝੁਕਦਾ ਵੀ ਜਾਵੇ, ਉਹਨੇ ਅੱਗੋਂ ਉਹਦੀ ਨਿਮਰਤਾ ਨੂੰ ਇਉਂ ਨਹੀਂ ਸਮਝਣਾ ਕਿ ਇਹ ਨਿਮਰਤਾ ਵਿੱਚ ਝੁਕਦਾ ਹੈ ਤੇ ਹੁਣ ਮੈਂ ਵੀ ਝੁਕ ਜਾਵਾਂ, ਇਹ ਪ੍ਰੇਮ ਦੇ ਵਿੱਚ ਆਇਆ ਹੈ ਤੇ ਮੈਂ ਵੀ ਪ੍ਰੇਮ ਕਰਾਂ। ਨਹੀਂ, ਸਾਕਤ ਦਾ ਸੁਭਾਅ ਹੈ ਕਿ ਉਹ ਉਵੇਂ ਉਵੇਂ ਉਹਦੇ ਅੰਦਰੋਂ ਸਾਧ ਸੰਗਤ ਜੀ ਜਿਹੜਾ ਪਾਪ ਹੈ ਨਾ ਉਹ ਨਿਕਲਣਾ, ਉਹਨੇ ਅਗਲੇ ਦੀ ਨਿਮਰਤਾ ਨਹੀਂ ਵੇਖਣੀ। ਉਹਨੇ ਕ੍ਰੋਧ ਵਿੱਚ ਆ ਕੇ, ਉਹਨੇ ਸਾਧ ਸੰਗਤ ਜੀ ਹੰਕਾਰ ਵਿੱਚ ਆ ਕੇ, ਉਹਨੇ ਵਿਸ਼ੇ ਤੇ ਵਾਸ਼ਨਾ ਦੇ ਵਿੱਚ ਆ ਕੇ ਅੱਗੋਂ ਫਿਰ ਉਹੀ ਕੁਝ ਕਰਨਾ ਜੋ ਕੁਝ ਉਹਦਾ ਸਾਕਤ ਦਾ ਸੁਭਾਅ ਬਣਿਆ ਹੋਇਆ।
ਸੰਤਨ ਸੰਤ ਸਾਧ ਮਿਲ ਰਹੀ ਹੈ, ਗੁਣ ਬੋਲਾ ਹੈ ਪਰ ਉਪਕਾਰੇ।
ਇਸ ਕਰਕੇ ਭਾਈ ਸਾਕਤ ਤੋਂ ਦੂਰੀ ਬਣਾਈਏ। ਭਗਤ ਸਾਹਿਬਾਨ ਜੀ ਦੇ ਵਿੱਚੋਂ ਜੋ ਭਗਤ ਸਭ ਤੋਂ ਘੱਟ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ, ਉਹਨਾਂ ਦਾ ਨਾਮ ਹੈ ਭਗਤ ਸੂਰਦਾਸ ਜੀ ਮਹਾਰਾਜ। ਉਹਨਾਂ ਦੀ ਕੇਵਲ ਇੱਕ ਤੁਕ ਹੈ ਤੇ ਉਹ ਇੱਕ ਤੁਕ ਸਾਨੂੰ ਇੱਕ ਸਿੱਖਿਆ ਦੇ ਰਹੀ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ। ਬੇਮੁੱਖਾਂ ਦਾ ਸੰਗ ਤਿਆਗ ਦੇ। ਜਿਹੜੇ ਗੁਰੂ ਤੋਂ ਬੇਮੁੱਖ ਨੇ ਉਹਨਾਂ ਦਾ ਸੰਗ ਨਾ ਕਰੀਏ, ਭਾਵੇਂ ਪ੍ਰਤੱਖ ਰੂਪ ਦੇ ਵਿੱਚ ਅਤੇ ਭਾਵੇਂ ਆ ਮੋਬਾਇਲ ਦਾ ਇੰਟਰਨੈੱਟ ਦਾ ਯੁੱਗ ਹੈ ਇਹਦੇ ਰਾਹੀਂ ਵੀ। ਕਈ ਬੜੇ ਕਹਿੰਦੇ ਨੇ ਆ ਜੀ ਫਲਾਨਾ ਬੰਦਾ ਕੀ ਬੋਲੀ ਜਾਂਦਾ, ਅਤੇ ਅਰਜ਼ ਕਰੀਦੀ ਆ ਸੁਣਦੇ ਕਿਉਂ ਉਹ, ਸੁਣਦੇ ਕਿਉਂ ਭਾਈ? ਸਾਕਤ ਬੰਦਾ ਉਹੀ ਕੁਝ ਬੋਲੇਗਾ ਜੋ ਕੁਝ ਉਹਦੇ ਅੰਦਰ ਜ਼ਹਿਰ ਭਰੀ ਪਈ ਹੈ। ਆਪਣਾ ਫਰਜ਼ ਨਹੀਂ ਕਿ ਆਪਾਂ ਉਹਨਾਂ ਨੂੰ ਸੁਣਦੇ ਫਿਰੀਏ, ਆਪਣਾ ਫਰਜ਼ ਹੈ ਆਪਾਂ ਗੁਰੂ ਕੀ ਬਾਣੀ ਸੁਣੀਏ, ਆਪਾਂ ਆਪਣੇ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣੀਏ। ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਇਸ ਲਈ ਸੰਤਾਂ ਦੀ ਸੰਗਤ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਰਹੀਏ, ਕਿਉਂਕਿ ਜਦੋਂ ਗੁਰਮੁਖ ਬੋਲਦੇ ਨੇ ਉਹਨਾਂ ਦੇ ਬੋਲ ਪਰ ਉਪਕਾਰ ਵਾਲੇ ਹੁੰਦੇ ਨੇ, ਉਹਨਾਂ ਦੇ ਬੋਲ ਭਲੇ ਵਾਲੇ ਹੁੰਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਪਿਆਰੇ ਬਚਨ ਕਹਿਣ ਲੱਗੇ, ਜਿਹੜਾ ਗੁਰਮੁਖ ਹੁੰਦਾ ਨਾ ਉਹ ਕਦੇ ਦੁਨੀਆਦਾਰੀ ਵਾਲੀ ਗੱਲ ਕਰੋ ਅਤੇ ਹੰਗਾਰਾ ਨਹੀਂ ਦਿੰਦਾ। ਜਿਹੜਾ ਪੂਰਾ ਸਾਧੂ ਹੈ ਸੰਤ ਹੈ ਅਤੇ ਰੱਬ ਦੇ ਘਰ ਦੀ ਗੱਲ ਕਰੋ ਅਤੇ ਉਸੇ ਵੇਲੇ ਹੰਗਾਰਾ ਭਰੇਗਾ। ਬਚਨ ਕੀਤਾ, ਮਰਦ ਮਾਨਸ ਹਰ ਜਕੇ ਪਾਕੀ ਜ਼ਹਿ ਤਰ, ਖੂਬ ਰੂਹ ਉਹ ਖੂਬ ਖੂਹ ਉਹ ਖੁਸ਼ ਸ਼ੇਰ, ਪੇਸ਼ਿਸ਼ਾ ਜੁਜਾ ਦੇ ਹੱਕ ਮਨਜੂਰ ਨੇਸਤ, ਗੈਰ ਹਰਫੇ ਬੰਦਗੀ ਦਸਤੂਰ ਨੇਸਤ। ਉਹਦੇ ਕੋਲ ਗੈਰ ਹਰਫ ਬੰਦਗੀ ਤੋਂ ਬੋਲੋ, ਦੁਨੀਆਦਾਰੀ ਦਾ ਨਿੰਦਾ ਦਾ ਚੁਗਲੀ ਦਾ ਉਹ ਕੰਨ ਵਲੇਟ ਲੈਗਾ, ਰੱਬ ਦੇ ਘਰ ਦੀ ਗੱਲ ਕਰੋ ਉਸ ਵੇਲੇ ਖਿੜ ਪਵੇਗਾ। ਅਤੇ ਸਾਕਤ ਦਾ ਸੁਭਾਅ ਸਾਡੇ ਵਰਗਿਆਂ ਦਾ ਉਲਟਾ, ਰੱਬ ਦੇ ਘਰ ਦੀ ਗੱਲ ਕਰੋ ਅਤੇ ਨੀਂਦ ਆਉਣ ਲੱਗ ਪੈ ਗਈ, ਚੁਗਲੀ ਨਿੰਦਾ ਦੀ ਗੱਲ ਛੇੜੋ ਅਤੇ ਬੰਦਾ ਕੰਮ ਛੱਡ ਕੇ ਵੀ ਸੁਣਨ ਲਈ ਤਿਆਰ ਹੋ ਜਾਂਦਾ। ਇਹ ਸਾਕਤ ਦਾ ਹਾਲ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਸਾਕਤ ਦਾ ਸੰਗ ਨਾ ਕਰੀ। ਭਾਈ ਗੁਰੂ ਕਿਹਾ ਪਿਆਰਿਆ ਸਿੱਖਾ, ਤੂੰ ਸਾਧੂਆਂ ਤੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ।
ਸੰਤੈ ਸੰਤ ਮਿਲੈ ਮਨ ਬਿਗਸੈ, ਜਿਉਂ ਜਲ ਮਿਲ ਕਮਲ ਸਵਾਰੇ।
ਸੰਤਾਂ ਦੀ ਸੰਗਤ ਵਿੱਚ ਮਿਲੀਏ ਤੇ ਮਨ ਏਦਾਂ ਖਿੜ ਜਾਵੇਗਾ ਕਿ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਖਿੜਦਾ ਹੈ। ਜਿਵੇਂ ਜਿਵੇਂ ਪਾਣੀ ਵਧੇ ਕਮਲ ਦਾ ਫੁੱਲ ਖਿੜਦਾ ਹੈ। ਸਾਧੂਆਂ ਤੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਇਸ ਤਰ੍ਹਾਂ ਵਿਅਕਤੀ ਦਾ ਮਨ ਖਿੜ ਜਾਏਗਾ, ਨੈਗੇਟਿਵਿਟੀ ਨਿਕਲ ਜਾਏਗੀ ਅਤੇ ਪੋਜ਼ਿਟਿਵਿਟੀ ਦੇ ਨਾਲ ਭਰ ਜਾਏਗਾ। ਅੰਦਰੋਂ ਨੀਵਾਂਪਨ ਜਾਂਦਾ ਰਹੇਗਾ, ਕਾਲਖ ਮਿਟ ਜਾਵੇਗੀ ਤੇ ਹਿਰਦਾ ਉਜਲਾ ਹੋ ਜਾਵੇਗਾ, ਨਿਰਮਲ ਹੋ ਜਾਵੇਗਾ।
ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭ ਹੈ ਬਿਗਾਰੇ।
ਜਿਹੜਾ ਸਾਕਤ ਹੈ, ਜਿਵੇਂ ਲੋਭ ਦੀ ਲਹਿਰ ਦੇ ਵਿੱਚ ਇੱਕ ਸਵਾਨ ਕੁੱਤਾ ਹਲਕਾਇਆ ਹੋ ਜਾਏ ਨਾ, ਉਹ ਫਿਰ ਇਕੱਲਾ ਹਲਕਾਇਆ ਨਹੀਂ ਜੀ ਰਹਿੰਦਾ, ਉਹਦੇ ਸੰਪਰਕ ਵਿੱਚ ਜਿਹੜਾ ਜਿਹੜਾ ਵੀ ਆ ਜਾਵੇ ਇਹ ਬਿਮਾਰੀ ਉਹਨੂੰ ਵੀ ਲੱਗ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਸਾਕਤ ਦੇ ਸੰਗ ਵਿੱਚ ਜਾਵੇਗਾ ਉਹ ਸਾਕਤ ਹੋਵੇਗਾ ਹੀ ਹੋਵੇਗਾ, ਕਿਉਂਕਿ ਬੜੀ ਭਿਆਨਕ ਇਹ ਬਿਮਾਰੀ ਹੈ। ਜੇ ਸਾਕਤ ਦਾ ਸੰਗ ਕਰਾਂਗੇ ਤਾਂ ਫਿਰ ਉੱਦਾਂ ਦੇ ਬਣਨਾ ਹੀ ਹੈ ਨਾ, ਇੱਕ ਤੋਂ ਦੋ ਅਤੇ ਦੋ ਤੋਂ ਚਾਰ, ਇਹ ਇਸੇ ਪ੍ਰਕਾਰ ਬਿਮਾਰੀ ਵੱਧਦੀ ਜਾਂਦੀ ਹੈ।
ਮੇਰੇ ਠਾਕੁਰ ਕਾ ਦੀਵਾਨ ਖਬਰ ਹੋਈ, ਗੁਰ ਗਿਆਨ ਖੜਗ ਲੈ ਮਾਰੇ।
ਹਾਂ, ਸਤਿਗੁਰਾਂ ਦੇ ਅੱਗੇ ਤਰਲਾ ਲਈਏ, ਮਹਾਰਾਜ ਸਾਨੂੰ ਇਹਦੇ ਤੋਂ ਬਚਾ ਲਓ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਜਦੋਂ ਤਰਲਾ ਲੈ ਕੇ ਕਵਾਂਗੇ ਸਤਿਗੁਰੂ ਸਾਨੂੰ ਬਚਾਓ, ਹਰ ਜੂ ਰਾਖ ਲੇ ਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸਰਣ ਗਹੀ ਕਿਰਪਾ ਨਿਧ ਤੇਰੀ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲੇਹੋ ਅੰਗੁਰੀਆ, ਸਰਵਨ ਸੁਣਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਫਿਰ ਮਾਲਕ ਕੀ ਕਿਰਪਾ ਕਰਦਾ ਹੈ, ਗਿਆਨ ਦੇ ਖੜਗ ਦੇ ਨਾਲ ਉਹ ਜਿਹੜੇ ਲੋਭ ਲਹਿਰ ਦੇ ਵਿੱਚ ਡੁੱਬੇ ਪਏ ਨੇ ਨਾ, ਉਹਨਾਂ ਦਾ ਨਾਸ਼ ਕਰ ਦਿੰਦਾ ਹੈ, ਆਪਣਿਆਂ ਨੂੰ ਬਚਾ ਲੈਂਦਾ ਹੈ। ਇਸ ਲਈ ਤਰਲਾ ਲਿਆ ਕਰੀਏ, ਸਤਿਗੁਰੂ ਸਾਨੂੰ ਮਾੜੀ ਸੰਗਤ ਤੋਂ ਬਚਾ ਲਓ, ਸਾਨੂੰ ਆਪਣੇ ਸੰਗ ਦੇ ਵਿੱਚ ਰੱਖ ਲਵੋ।
ਰਾਖ 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 ਪ੍ਰਭ ਮੇਰੇ, ਮੈਂ ਰੱਖ ਹੋ ਕਿਰਪਾ ਧਾਰੇ।
ਇਹ ਤਰਲਾ ਲਈਏ, ਰਾਖ 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 ਪ੍ਰਭ ਮੇਰੇ, ਮੈਨੂੰ ਰੱਖ ਲਓ ਰੱਖ ਲਓ ਰੱਖ ਲਓ ਮੇਰੇ ਪ੍ਰਭੂ ਜੀ, ਆਪ ਜੀ ਮੇਰੇ ਤੇ ਕਿਰਪਾ ਕਰਕੇ ਮੈਨੂੰ ਬਚਾ ਲਓ। ਜੇ ਬਾਹੂ ਪਕੜ ਕੇ ਮੈਨੂੰ ਕੱਢ ਲਓਗੇ ਤਾਂ ਮੈਂ ਨਿਕਲਾਂਗਾ, ਮੈਂ ਆਪਣੇ ਯਤਨਾਂ ਦੇ ਨਾਲ ਇਸ ਜਿਲਣ ਦੇ ਵਿੱਚੋਂ ਨਹੀਂ ਨਿਕਲ ਸਕਦਾ।
ਨਾਨਕ ਮੈਂ ਤਰ ਅਵਰ ਨਾ ਕਾਈ, ਮੈਂ ਸਤਿਗੁਰ ਗੁਰ ਨਿਸਤਾਰੇ ਸ਼ਕਾ ਇੱਕ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਚੌਥੇ ਜਾਮੇ ਵਿੱਚ ਕਿਰਪਾ ਕਰਕੇ ਸਾਨੂੰ ਜਾਚ ਸਿਖਾ ਰਹੇ ਨੇ। ਤਰਲਾ ਲੈ ਕੇ ਕਹਿ ਦਾਤਾ ਜੀ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ। ਮੈਂ ਆਪ ਜੀ ਦੇ ਚਰਨਾਂ 'ਤੇ ਢਹਿ ਡਿੱਗਾ ਹਾਂ, ਕਿਰਪਾ ਕਰਕੇ ਮੈਨੂੰ ਬਚਾ ਲਓ। ਛੱਕਾ ਇੱਕ ਇਹ ਸੂਚਨਾ ਹੈ ਕਿ ਛੇ ਅਸ਼ਟਪਦੀਆਂ ਦਾ ਇੱਕ ਜੁੱਟ ਇੱਕ ਸਮੂਹ ਇਹ 'ਤੇ ਸੰਪੂਰਨ ਹੋਇਆ ਹੈ। ਸਾਧ ਸੰਗਤ ਜੀ, ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਇਹ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਡੇ ਨਿਮਾਣੇ ਕਲਯੁਗੀ ਜੀਵਾਂ ਦੀ ਝੋਲੀ ਪਾਈ ਹੈ। ਵਿਚਾਰ ਕਰਦਿਆਂ ਭੁੱਲਾਂ ਤਰੁੱਟੀਆਂ ਸੁਭਾਵਕ ਰੂਪ ਦੇ ਵਿੱਚ ਰਹਿ ਜਾਂਦੀਆਂ ਨੇ। ਸਤਿਗੁਰੂ ਬਖਸ਼ਿੰਦ ਨੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ, ਕੋਟਾਨ ਕੋਟ ਸ਼ੁਕਰ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਜੀ ਦਾ। ਔਰ ਸਾਧ ਸੰਗਤ ਜੀ, ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਰਘਬੀਰ ਸਿੰਘ ਸਾਹਿਬ ਜੀ, ਔਰ ਸਤਿਗੁਰੂ ਜੀ ਕੇ ਪਿਆਰੇ ਗੁਰੂ ਕੇ ਵਜ਼ੀਰਾਂ ਸਿੰਘ ਸਾਹਿਬਾਨ, ਗੁਰੂ ਕੇ ਗ੍ਰੰਥੀ ਸਿੰਘਾਂ ਦਾ ਜਿਨ੍ਹਾਂ ਨੇ ਬਹੁਤ ਆਦਰ ਮਾਨ ਦਿੱਤਾ ਹੈ। ਸਿੰਘ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਕੀ ਸੰਗਤ ਮਾਨਣ ਦਾ ਇਹ ਅਵਸਰ ਸਾਧ ਸੰਗਤ ਜੀ ਸ਼ਾਬਾਸ਼ ਰੂਪ ਦੇ ਵਿੱਚ ਬਖਸ਼ਿਆ ਹੈ। ਸਤਿਗੁਰੂ ਕਿਰਪਾ ਕਰਨ, ਸਾਡੀ ਹਾਜ਼ਰੀ ਤਨ ਕਰਕੇ ਮਨ ਕਰਕੇ ਆਪਣੇ ਚਰਨਾਂ ਦੇ ਵਿੱਚ ਲਵਾ ਲੈਣ। ਆਓ ਜੀ, ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ, ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਰਾਖ 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 ਪ੍ਰਭ ਮੇਰੇ, ਮੈਂ ਰਾਖੋ ਕਿਰਪਾ ਤਾਰੇ, ਨਾਨਕ ਮੈਂ ਤਰ ਅਵਰ ਨਾ ਕਾਈ, ਮੈਂ ਸਤਿਗੁਰ ਗੁਰ ਨਿਸਤਾਰੇ। ਛੱਕਾ ਇੱਕ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।